ਹਾਜ਼ਰੀਆਂ ਪਰ ਰਹੇ ਖੁਸ਼ ਨਸੀਬ ਬਾ ਨਸੀਬ ਵੱਡ ਭਾਗੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀਓ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਭੰਡਾਰ ਵਿੱਚੋਂ ਇਹ ਸ਼ਬਦ ਸਲੋਕ ਮਹੱਲਾ ਚੌਥਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਅਤੇ 1423-24 ਅੰਕ ਉੱਤੇ ਇਹ ਦਰਜ ਹੈ। ਜਿਸ ਦੀ ਟੇਕ ਦੀ ਤੁਕ ਸੀ ਅੰਮ੍ਰਿਤ ਬਾਣੀ ਤੱਤ ਹੈ ਗੁਰਮੁਖ ਵਸੇ ਮਨ ਆਏ। ਗੁਰਮੁਖ ਤੋਂ ਮੁਰਾਦ ਹੈ ਗੁਰੂ ਰਾਹੀਂ। ਇਹ ਗੁਰੂਆਂ ਦੇ ਰਾਹੀਂ ਸਾਨੂੰ ਅੰਮ੍ਰਿਤ ਬਾਣੀ ਇਸ ਦਾ ਪ੍ਰਸ਼ਾਦ ਪ੍ਰਾਪਤ ਹੋਇਆ ਹੈ ਅਤੇ ਉਹਨਾਂ ਦੇ ਵੱਡੇ ਭਾਗ ਹਨ ਜੋ ਕਿਸੇ ਵੀ ਢੰਗ ਨਾਲ ਪਵਿੱਤਰ ਗੁਰਬਾਣੀ ਨਾਲ ਜੁੜੇ ਹੋਏ ਨੇ। ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਨਾਲ ਨਿਤਨੇਮ ਦੁਆਰਾ, ਕਥਾ ਕੀਰਤਨ ਦੁਆਰਾ ਅਤੇ ਉਪਰੰਤ ਵਿਚਾਰ ਦੁਆਰਾ ਜੋ ਜੁੜੇ ਹੋਏ ਨੇ ਉਹ ਵੱਡੇ ਭਾਗਾਂ ਵਾਲੇ ਨੇ। ਆਪ ਜੀ ਉੱਤੇ ਅਪਾਰ ਰਹਿਮਤ ਹੈ ਜੋ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਗੁਰੂ ਮਹਾਰਾਜ ਜੀ ਦੀ ਅਦ੍ਰਿਸ਼ਟ ਖਿੱਚ ਨਾਲ, ਧੂ ਨਾਲ, ਪਕੜ ਨਾਲ, ਕਸ਼ਿਸ਼ ਨਾਲ ਗੁਰੂ ਦੇ ਦਰ ਦੀ ਹਾਜ਼ਰੀ ਭਰਦੇ ਹੋ, ਦਿਨ ਦੁਨੀਆ ਸਵਾਰ ਰਹੇ ਹੋ, ਤੋਸ਼ਾ ਇਕੱਤਰਿਤ ਹੋ ਰਿਹਾ ਹੈ, ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਹਾਸਲ ਹੋ ਰਹੀਆਂ ਨੇ। ਐਸੇ ਮੌਕੇ ਵੱਡੇ ਭਾਗਾਂ ਦਾ ਹੀ ਪ੍ਰਤੀਕ ਹੋਇਆ ਕਰਦੇ ਨੇ, ਪ੍ਰਗਟਾਵਾ ਹੋਇਆ ਕਰਦੇ ਨੇ, ਮੁਜ਼ਹਿਰ ਹੋਇਆ ਕਰਦੇ ਨੇ। ਇਹ ਸਮਾਂ ਭਾਵੇਂ ਗਿਣਤੀ ਮਿਣਤੀ ਦਾ ਹੀ ਹੁੰਦਾ ਹੈ ਪਰ ਮਹਾਂਪੁਰਸ਼ਾਂ ਨੇ, ਗੁਰੂ ਸਾਹਿਬਾਨ ਜੀ ਨੇ, ਭਗਤ ਜਨਾਂ ਨੇ ਇਸ ਦੀ ਵਡਿਆਈ ਬੜੀ ਕੀਤੀ ਹੈ। ਟੁੱਕ ਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾ। ਪਰ ਮਨ ਦੀ ਯਕਸੂਈ ਹੋਣੀ, ਇਕਾਗਰਤਾ ਹੋਣੀ ਕੋਈ ਸੌਖਾ ਕੰਮ ਨਹੀਂ ਹੈ, ਬਾਜ਼ੀਚਾ ਤਿਫਲਾ ਨਹੀਂ ਹੈ, ਖਾਲਾ ਜੀ ਦਾ ਬਾੜਾ ਨਹੀਂ ਹੈ। ਜੋ ਪੁਰਸ਼ ਮਨ ਦੇ ਫੁਰਨਿਆਂ ਉੱਤੇ ਕਾਬੂ ਕਰਨਾ ਜਾਣਦਾ ਹੈ, ਜੋ ਇਨਸਾਨ ਸੰਕਲਪਾਂ ਵਿਕਲਪਾਂ ਨੂੰ ਥੰਮਣਾ ਜਾਣਦਾ ਹੈ, ਰੋਕਣਾ ਜਾਣਦਾ ਹੈ, ਉਹ ਆਪਣੇ ਮਨ 'ਤੇ ਜੇਤੂ ਹੁੰਦਾ ਹੈ। ਮਨ ਦੀ ਵਿਰੋਧਤਾ ਹੀ ਪਰਮੇਸ਼ਰ ਦਾ ਪਿਆਰ ਹੈ। ਵਿਰੋਧਤਾ ਤੋਂ ਆਪ ਸਿਆਣੇ ਹੋ, ਜਦੋਂ ਐਸਾ ਸ਼ਬਦ ਹੋਵੇ ਤਾਂ ਇਹਦੇ 'ਚੋਂ ਐਸੀ ਕੁੰਤਰਬਾਜ਼ੀ ਨਹੀਂ ਕੱਢਣੀ ਚਾਹੀਦੀ। ਫਿਰ ਮਨ ਚੰਗੇ ਬੰਨੇ ਆਵੇ ਤਾਂ ਇਹਦੀ ਵਿਰੋਧਤਾ ਕਰੀਏ, ਇਹ ਪਰਮੇਸ਼ਰ ਨਾਲ ਯਾਰੀ ਨਹੀਂ ਹੈ। ਖੁਦ ਹੀ ਅੰਦਾਜ਼ਾ ਲਾਉਣਾ ਚਾਹੀਦਾ ਹੈ ਪਰਮੇਸ਼ਰ ਦੀ ਦਿੱਤੀ ਹੋਈ ਸੁਰਤ ਨਾਲ ਕਿ ਵਿਰੋਧਤਾ ਹੈ ਮਨ ਦੇ ਡਾਊਨਫਾਲ ਵੱਲੋਂ, ਨੀਵੀਆਂ ਰੁਚੀਆਂ ਵੱਲੋਂ, ਨਿੰਦਨੀਏ ਕਰਮਾਂ ਵੱਲੋਂ, ਭੈੜੇ ਫੁਰਨਿਆਂ ਵੱਲੋਂ। ਤੋ ਮਨ ਦੀ ਵਿਰੋਧਤਾ, ਭੈੜੇ ਬੰਨਿਓ ਵਿਰੋਧਤਾ ਹੀ ਪਰਮੇਸ਼ਰ ਦਾ ਪਿਆਰ ਹੈ। ਉਰਦੂ ਦਾ ਇੱਕ ਸ਼ੇਰ ਇੱਕ ਮਹਾਂਪੁਰਸ਼ ਜੀ ਨੇ ਆਖਿਆ, ਯਾਦ ਆ ਗਿਆ, ਬਾਅਦ ਮੁੱਦਤ ਕੇ ਜੇ ਇਹ ਦਾਗ ਸਮਝ ਮੇ ਆਇਆ। ਇਸ ਗੱਲ ਦੀ, ਇਸ ਰਮਜ਼ ਦੀ ਪਹਿਚਾਣ, ਸੂਝ ਬੂਝ ਜਦੋਂ ਵੀ ਜ਼ਿੰਦਗੀ 'ਚ ਆ ਜਾਏ ਉਦੋਂ ਹੀ ਭਲਾ ਹੈ। ਭੁੱਲਿਆ ਹੋਇਆ ਇਨਸਾਨ ਜਦੋਂ ਵੀ ਰਾਹ 'ਤੇ ਆ ਜਾਏ ਉਦੋਂ ਹੀ ਚੰਗਾ ਹੈ, ਇਹਨੂੰ ਦੇਰ ਨਹੀਂ ਸਮਝਣੀ ਚਾਹੀਦੀ। ਪਰ ਹਨੇਰ ਵਾਲੀ ਬਾਤ ਹੈ ਜੇ ਸਾਰੀ ਉਮਰ ਇਹਨੂੰ ਚੰਗੇ ਮਾਰਗ ਦਾ ਪਤਾ ਨਾ ਲੱਗੇ। ਤੋ ਦਾਗ ਜੀ ਕਹਿੰਦੇ ਨੇ, ਬਾਅਦ ਮੁੱਦਤ ਕੇ ਜੇ ਦਾਗ ਸਮਝ ਮੇ ਆਇਆ, ਵਹੀ ਦਾਨਾ ਹੈ ਕਹਾ ਜਿਸਨੇ ਨਾ ਮਾਨਾ ਜੀ ਕਾ। ਉਲਟੇ ਬੰਨਿਓ ਮਨੁੱਖਤਾ ਤੋਂ, ਹੀਣੇ ਕਰਮਾਂ ਤੋਂ ਮਨ ਨੂੰ ਰੋਕਣਾ ਹੀ ਪਰਮੇਸ਼ਰ ਨਾਲ ਪਿਆਰ ਕਰਨਾ ਹੈ। ਤੋ ਸਤਸੰਗ ਜੀ, ਚੜ੍ਹਾਈ ਚੜ੍ਹਨਾ ਸੌਖਾ ਨਹੀਂ ਹੁੰਦਾ, ਔਖਾ ਹੁੰਦਾ ਹੈ, ਪਰ ਕਦਮ ਕਦਮ ਜੇ ਹਿੰਮਤ ਨਾਲ ਚੜ੍ਹਿਆ ਜਾਏ ਤਾਂ ਬ੍ਰਹਿਮੰਡ ਤੋਂ ਉੱਚਾ ਹੋ ਜਾਂਦਾ ਹੈ ਇਨਸਾਨ। ਸ਼ਹਿਰਾਂ ਦੇ ਸ਼ਹਿਰ, ਜੰਗਲਾਂ ਦੇ ਜੰਗਲ, ਆਬਾਦੀਆਂ, ਫਸਲਾਂ ਸਭ ਨੀਚੇ ਰਹਿ ਜਾਂਦੀਆਂ ਨੇ, ਇਹ ਉਚਾਈਆਂ 'ਤੇ ਚੜ੍ਹ ਜਾਂਦਾ ਹੈ, ਦੁਨੀਆ ਇਸ ਨੂੰ ਨਿੱਝਾਂ ਲਾ ਲਾ ਵੇਖਦੀ ਹੈ। ਐਨ ਇਸੇ ਤਰ੍ਹਾਂ ਜੀਵਨ ਦੀ ਉਚਾਈ ਹੈ ਜਿਸ ਨੂੰ ਹੌਲੀ ਹੌਲੀ ਹੀ ਪੁਰਸ਼ ਚੜ੍ਹਦਾ ਹੈ। ਕੋਈ ਇੱਕਦਮ ਛਾਲ ਮਾਰ ਕੇ ਕੋਠੇ 'ਤੇ ਨਹੀਂ ਜਾ ਸਕਿਆ, ਸਨੇ ਸਨੇ ਹੌਲੀ ਹੌਲੀ ਉਤਸ਼ਾਹ ਨਾਲ ਚੱਲਦਾ ਚੱਲਦਾ ਚੰਗੇ ਬੰਨੇ ਨੂੰ, ਸਹੀ ਪਾਸੇ ਨੂੰ, ਇੱਕ ਪੁੱਟਿਆ ਹੋਇਆ ਕਦਮ ਵੀ ਮੰਜ਼ਿਲ ਨੂੰ ਧੂ ਕੇ ਨੇੜੇ ਲਿਆਉਂਦਾ ਹੈ। ਹਰ ਕਦਮ ਮੰਜ਼ਿਲ ਨੂੰ ਖਿੱਚ ਕੇ ਪੈਰਾਂ ਵਿੱਚ ਲਿਆਉਂਦੇ ਨੇ। ਤੋ ਹਿੰਮਤਾਂ ਵਾਲਿਆਂ ਲਈ, ਉਤਸ਼ਾਹਤ ਹਿਰਦਿਆਂ ਵਾਸਤੇ ਮੰਜ਼ਿਲਾਂ ਕਦਮਾਂ 'ਚ ਆ ਜਾਇਆ ਕਰਦੀਆਂ ਨੇ। इंसान की मंजिल की है, सच्चार बनना। सच्चार बनना ही परमेश्वर का रूप होना है। किब सच्चारा होई है, यह सवाल असी जपजी साहब अंदर पढ़ते हैं। महापुरुष फरमाया करते सन कि इक्यों कार सतनाम करता पुरख निर्भव निर्वैर अकाल मूरत अजोनी स्वयं गुर प्रसाद जो है ये वाहिगुरु की व्याख्या है, वाहिगुरु की निशानी है, वाहिगुरु दे पछाण है। पछाण नाल निशानियां नाल लभ लईदा है किसी नूं भी। परमेश्वर की वाहिगुरु की पछाण मूल मंत्र है, तो मूल मंत्र का अनैलिसिस जपजी साहब है, तो जपजी साहब का विस्तार श्री गुरु ग्रंथ साहिब महाराज है। इसलिए जिथे भी इंसान दास का कई बार ऐसा सोचता हुंदा है कि अपने सजना मित्रां वल जिवें दुनिया विच असीं वेखदे हां खत पत्र लिखण नूं कई बार आलस हो जाती है, काहली हो जाती है, ऐवें सुस्तियां हो जांदियां ने, हफ्तियां दे हफ्ते ते महीने लंघ जांदे ने। जिहनूं रुझेवां बड़ा होवे, मसरूफियत बड़ी होवे, मशगूलियत मशगूल बड़ा होवे, उह फिर अपने दोस्तां मित्रां रिश्तेदारां वल टैलीग्राम कर दिंदा है। टैलीग्राम नूं इन्ना वक्त नहीं लगता, पर किसी भी तरह के प्यार संदेशे तार विच भी दिते जा सकते हैं, उहदे नाल भी राबते रिश्तेदारियां कनैक्शन दोस्तियां यारियां मित्रताइयां कायम रहिंदियां ने। तूलानी ते लंबे लंबे खत ना भी लिखे जाण तां तार नाल भी दोस्ती गंढी रहिंदी है। ऐन इस तरह मूल मंत्र का पाठ करना भी श्री वाहिगुरु जी नूं, जे असी लंबी लंबी बाणी नहीं पढ़ सकते, चार चार घंटे साढ़े कोल चौंकड़ी मारन लई हन नहीं हन, ते कई बारी नितनेम भी पूरा नहीं कर पाईदा, वक्त नहीं दिंदा इजाजत, ते मूल मंत्र का भी पाठ करना दफ्तर च बैठे जे वेल है, वक्त आग्या देंदा है, गड्डी चलांदिआं जे फुरसत है, खाना तैयार करदे आ, मंजे ते पै के एकदम तां कोई दुनिया दा बंदा सुत्ता नहीं, मंजे तो लै पैण तो लै के नींदर आउण तक जे फुरसत है, जाग खुल के कोई मनुख उड़ के तां दफ्तर विच नहीं चले जांदा या छेती नाल चले जांदा, जाग आउण तो लै के जब तक तैयारी करदा है, जे चाओ है मन नूं। मैं ते कई वारी मन नूं ऐसा भी कहिंदा हुन्ना भई तूं उठ के हाजत रफा करन जाना होए मना, ते तू क्यों वक्त जाया करना है, पता नहीं हाजत रफा करदे सदा आ जाना है, मुड़ना है या नहीं मुड़ना, ते क्यों वक्त जाया हुंदा है, इहदे नाल को वाहिगुरु कहां पलीत हुंदा है, वाहिगुरु उहनूं को मैल लगदी है, ऐसी बात नहीं है। इहनूं सियाणे कहिंदे ने, जिहड़ा बंदा कहिंदा मैनूं वक्त नहीं मिलदा, उहनूं चाहीदा विथां संभाले, वक्त दा छोटे तो छोटा भी समां संभाले, विथां संभालदियां संभालदियां जे एक दिन विच 5 मिनट होण तां हफ्ते च 35 मिनट सहजे ही संभालेगा। जो पुरश हफ्ते च 35 संभालदा है, जर विचार महीने च 35 जर विचार संभाल लै, ते उम्र दे अखीर विच देखांगे थोड़ी थोड़ी कलैक्शन ही साडा भंडारा भर देंदी है। काश के सानू विथां संभालणियां आण, जिहड़े पुरशे कहिंदे ने साडे पर वक्त नहीं, उह गलत कहिंदे ने, हुजतां करदे ने ते नीवें बन्ने नूं जा रहे। विथां संभालण वाला बंदा भी उम्र दे अखीर विच जा के देखेगा कि इहदे महीने नहीं वरे बन गए ने, वरे बन गए ने। तो इस तरह नाल जे सानू लंबे लंबे मजमून लिख के परमेश्वर का यस नहीं करना आउंदा, आसा दीवार का सारा पाठ करन दा वक्त नहीं है, ते तार दे देनी चाहीदी है, तां भी दोस्ती कायम रह सकदी, भावे कि मूल मंत्र का इन्ना पाठ किया जाए कि आनंद आ जाए। तो ये मूल मंत्र पढ़ना तार देनी है। ऐ हुण गल अगे वध जाएगी, ते मूल मंत्र गुरप्रसाद तक है कि होसी पी सच तक है, ये खोज हुंदी है, इहदे विच खोज हमेशा खुशक मजमून हुंदा है, पर जे खोज ना कीती जावे तां मनुख सही प्राप्ति भी नहीं कर सकदा। गुरबाणी जी चाहुंदा जो खोजे सो पावे, फारसी च लिखिया है जो इंदा जाविंदा, तो खोज भी जरूरी है। ਮੈਂ ਤਾਂ ਇੱਥੇ ਆਪ ਦਾ ਇੱਕ ਵਕਤ ਲੈਂਦਾ ਹਾਂ। ਕਈ ਲੋਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਕਹਿੰਦੇ ਨੇ, ਮੈਂ ਨਹੀਂ ਕਹਿੰਦਾ ਇਹ ਗਲਤ ਹੋਵੇ, ਇਹ ਵੀ ਸਹੀ ਹੈ, ਪਰ ਸਾਨੂੰ ਅੰਮ੍ਰਿਤ ਛਕਾਉਣ ਲੱਗਿਆਂ ਤਖਤਾਂ ਦੀ ਮਰਿਆਦਾ ਅਨੁਸਾਰ ਇੱਥੇ ਤੱਕ ਹੀ ਦੱਸਿਆ ਗਿਆ ਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ। ਖੈਰ, ਜਦੋਂ ਕੁਛ ਹੋਰ ਵਿਚਾਰ ਕੀਤੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਇਹ ਜੋ ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ, ਇਹ ਇੱਕ ਦੋ ਚਾਰ ਵਾਰੀ ਨਹੀਂ, ਇਹਨੂੰ ਮੰਗਲਾ ਚਰਨ ਕਹਿੰਦੇ ਨੇ। ਮੰਗਲਾ ਚਰਨ ਤਿੰਨ ਕਿਸਮ ਦਾ ਹੁੰਦਾ ਹੈ। ਇਹ ਮੁੱਖ ਕਿਸਮ ਦਾ ਮੰਗਲਾ ਚਰਨ ਹੈ, ਤੋ ਸੈਂਕੜੇ ਦਫ਼ਾ, ਤਕਰੀਬਨ ਸਾਰੇ ਮੰਗਲਾ ਚਰਨ ਤਾਂ ਸੈਂਕੜੇ ਦਫ਼ਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਅਤੇ ਨਾਨਕ ਹੋਸੀ ਵੀ ਸੱਚ ਤੱਕ ਇੱਕ ਵਾਰੀ ਵੀ ਦੁਬਾਰਾ ਨਹੀਂ ਆਇਆ। ਹਾਂ, ਆਦ ਸੱਚ, ਜੁਗਾਦ ਸੱਚ ਹੈ, ਭੇ ਸੱਚ, ਇੱਕ ਜਗ੍ਹਾ ਭੀ ਸੱਚ, ਖੈਰ ਇਹ ਕੋਈ ਫਰਕ ਨਹੀਂ ਹੈ, ਇੱਕ ਜਗ੍ਹਾ ਸਿਆਰੀ ਨਾਲ ਹੈ ਅਤੇ ਇੱਕ ਜਗ੍ਹਾ ਬਿਹਾਰੀ ਨਾਲ ਹੈ। ਸੁਖਮਨੀ ਸਾਹਿਬ ਅੰਦਰ ਨਾਨਕ ਹੋ ਹੈ ਭੀ ਸੱਚ, ਨਾਨਕ ਹੋ ਸੀ, ਇਹਨੂੰ ਸਲੋਕ ਦੇ ਰੂਪ ਵਿੱਚ ਸਤਿਗੁਰਾਂ ਨੇ ਜ਼ਰੂਰ ਬਖਸ਼ਿਸ਼ ਕੀਤਾ ਹੈ ਫਿਰ, ਲੇਕਿਨ ਇਸ ਢੰਗ ਨਾਲ ਇੱਕੋ ਹੀ ਦਫ਼ਾ ਆਇਆ ਹੈ। ਲੇਕਿਨ ਮੂਲ ਮੰਤਰ ਜਿਸ ਢੰਗ ਨਾਲ ਦਾਸਰਾ ਕਹਿ ਰਿਹਾ ਹੈ, ਜਿਸ ਢੰਗ ਨਾਲ ਸਾਨੂੰ ਪੰਜਾਂ ਪਿਆਰਿਆਂ ਨੇ ਯਾਦ ਕਰਾਇਆ ਅਤੇ ਦ੍ਰਿੜ ਕਰਾਇਆ, ਉਸ ਢੰਗ ਨਾਲ ਸੈਂਕੜੇ ਦਫ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਤੋ ਇਹ ਵਾਰ ਵਾਰ ਆਉਣਾ, ਯਾਦਾਂ ਕਰਨਾ ਹੈ, ਰੈਪੀਟੀਸ਼ਨ ਕਰਨਾ ਹੈ, ਦੁਹਰਾਈ ਕਰਨੀ ਹੈ। ਖੈਰ, ਜਿਵੇਂ ਵੀ ਗੁਰੂ ਸਾਹਿਬ ਦੀ ਕਿਰਪਾ ਹੋਵੇ, ਇਹ ਸਾਡਾ ਤਾਰ ਦੇਣ ਵਾਲਾ ਅਤੇ ਵਾਹਿਗੁਰੂ ਜੀ ਨਾਲ ਦੋਸਤੀ, ਰਿਸ਼ਤਾ, ਤੁਹਾਡੇ ਕੁਨੈਕਸ਼ਨ, ਰਿਲੇਸ਼ਨ ਗੰਢੀ ਰੱਖਣ ਦਾ ਕੰਮ ਹੈ। ਜਦੋਂ ਵੀ ਵਕਤ ਮਿਲੇ ਸਾਧ ਸੰਗਤ ਜੀ, ਜਿੱਥੇ ਵੀ ਮਿਲੇ ਸਾਧ ਸੰਗਤ ਜੀ, ਜਿੰਨਾ ਵੀ ਮਿਲੇ ਗੁਰੂ ਸਵਾਰਿਓ ਜੀ, ਮੂਲ ਮੰਤਰ ਦਾ ਪਾਠ ਕਰਕੇ ਜ਼ੁਬਾਨ ਸੁੱਚੀ ਸੱਚੀ ਰੱਖਣੀ ਚਾਹੀਦੀ ਹੈ। ਤੋ ਜਿਵੇਂ ਦਾਸ ਨੇ ਬੇਨਤੀ ਕੀਤੀ ਹੈ, ਵਾਹਿਗੁਰੂ ਦਾ ਅਨੈਲਿਸਿਸ ਮੂਲ ਮੰਤਰ, ਅਤੇ ਮੂਲ ਮੰਤਰ ਦਾ ਵਿਸਥਾਰ ਜਪਜੀ ਸਾਹਿਬ, ਅਤੇ ਜਪਜੀ ਸਾਹਿਬ ਦਾ ਵਿਸਥਾਰ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮੁੱਲ ਭੰਡਾਰ ਬਾਣੀ ਹੈ। ਆਓ ਇੱਕ ਵਾਰੀ ਤੁਕ ਗਾਵੀਏ ਜੋ ਹੁਣ ਗਾਈ ਜਾ ਰਹੀ ਹੈ। ਆਓ ਪਿਆਰ। ਹਾਂਜੀ,
ਅੰਮ੍ਰਿਤ ਪਾਣੀ ਤੱਤ ਹੈ, ਅੰਮ੍ਰਿਤ ਪਾਣੀ ਤੱਤ ਹੈ, ਗੁਰਮੁਖ ਵਸੇ
ਗੋਪਾਲਾ ਜੀ ਹਾਫਜ਼ਾਬਾਦੀ ਅਤ ਉਤਸ਼ਾਹ ਨਾਲ ਸੁਰਤ ਜੋੜ ਕੇ ਇਕਾਗਰਤਾ ਨਾਲ ਸਾਵਧਾਨ ਇਕਾਗਰ ਚੀਤ ਹੋ ਕੇ ਜਪਜੀ ਸਾਹਿਬ ਪੜ੍ਹ ਰਹੇ ਸਨ, ਅਤੇ ਹੌਲੀ ਹੌਲੀ ਸਨੇ ਸਨੇ ਪਾਠ ਹੁੰਦਾ ਜਾ ਰਿਹਾ ਹੈ। ਇਹ ਪਾਠ ਦੇ ਅੰਤਮ ਵੱਲ, ਅੰਤਮ ਪੌੜੀਆਂ ਵੱਲ ਨੂੰ ਵੱਧ ਰਹੇ ਨੇ। ਜਿਉਂ ਜਿਉਂ ਪਾਠ ਕਰਦੇ ਨੇ ਤਿਉਂ ਤੋਂ ਇਹਨਾਂ ਦੀ ਸੁਰਤ ਵੀ ਟਿਕਾਅ ਵਿੱਚ ਹੈ ਅਤੇ ਸਰੋਤਿਆਂ ਦੀ ਵੀ। ਸਰੋਤੇ ਅਤੇ ਵਕਤਾ ਇੱਕ ਮਿੱਕ ਹੋਏ ਹੋਏ ਨੇ ਅਤੇ ਇੱਕ ਮਿੱਕਤਾ ਦਾ ਕਾਰਨ ਪਾਠ ਹੈ, ਪਾਠ ਦੀ ਸ਼ੁੱਧੀ ਹੈ, ਪਾਠ ਦਾ ਅਰਥ ਬੋਧ ਹੈ ਜੋ ਸਾਧਾਰਨਾਂ ਨੂੰ ਵੀ ਪ੍ਰਾਪਤ ਹੋ ਰਿਹਾ ਹੈ। ਮਨ ਨੂੰ ਟਿਕਾਉਣ ਲਈ ਕਵਿਤਾ, ਰਾਗ, ਪਾਠ ਦੀ ਸ਼ੁੱਧੀ ਅਤੇ ਉਹਦੇ ਮੀਨਿੰਗਸ ਬੜੀ ਸਹਾਇਤਾ ਕਰਦੇ ਨੇ। ਭਾਈ ਸਾਹਿਬ ਜੀ ਨੇ 18ਵੀਂ ਪੌੜੀ ਤੋਂ ਅੱਗੇ ਅਸੰਖ ਦੀਆਂ ਪੌੜੀ 19 ਅਤੇ 20 ਪੌੜੀਆਂ ਪੜ੍ਹੀਆਂ। ਗੁਰੂ ਸਾਹਿਬ ਜੀ ਦੇ ਮਿਸ਼ਨ ਨੂੰ ਦਰਸਾਉਂਦੇ ਨੇ, ਆਸ਼ਾਵਾਦੀ ਬਣਾਉਂਦੇ ਨੇ ਬੜੇ ਆਨੰਦ ਨਾਲ ਵੀ ਜੇ ਕੋਈ ਇਨਸਾਨ ਪੂਰਵਲੇ ਕਰਮਾਂ ਨਾਲ ਜਾਂ ਕਿਸੇ ਭੈੜੀ ਸੰਗਤ ਸੋਸਾਇਟੀ ਵਿੱਚ ਇਹਦੀ ਮਤ ਆਲੂਦ ਹੋ ਗਈ ਹੈ, ਮੁਨੱਵਰ ਨਹੀਂ ਰਹੀ, ਧੁੰਦਲੀ ਹੋ ਗਈ ਹੈ, ਕਸੀਫ ਹੋ ਗਈ ਹੈ, ਮਲ ਲੱਗ ਗਈ ਹੈ, ਮਲ ਵਿਕਸ਼ੇਪ ਅਵਰਣ ਆਦਿਕ ਦਾ ਸ਼ਿਕਾਰ ਹੋ ਗਿਆ ਹੈ, ਤਾਂ ਉਹ ਆਸ਼ਾਵਾਦੀ ਰਹੇ। ਗੁਰੂ ਦਾ ਦਰ ਘਰ ਐਸਾ ਹੈ ਜਿਵੇਂ ਮੈਲਾ ਕੱਪੜਾ ਸਾਬਣ ਨਾਲ ਉਜਲਾ ਹੋ ਜਾਂਦਾ ਹੈ, ਮਤ ਵੀ ਨਾਮ ਨਾਲ ਉਜਲੀ ਹੋ ਜਾਂਦੀ ਹੈ। ਇਉਂ ਇਹ ਪੜ੍ਹ ਕੇ ਗਏ ਨੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵਹਿ ਕੇ। ਇਸ ਤਰ੍ਹਾਂ ਨਾਲ 21, 22, 23 ਪੌੜੀਆਂ ਬੜੇ ਆਨੰਦ ਨਾਲ ਪੜ੍ਹ ਰਹੇ ਨੇ। ਜ਼ਰਾ 23ਵੀਂ ਪੌੜੀ ਉੱਤੇ ਅਸਾਂ ਧਿਆਨ ਦੇਈਏ। ਸਾਲਾਹੀ ਸਾਲਾਹ ਬੜੇ ਆਨੰਦ ਨਾਲ ਕੌਮੇ ਦੇ ਦੇ ਕੇ ਪੜ੍ਹ ਰਹੇ ਨੇ। ਸਾਲਾਹੀ ਸਾਲਾਹ, ਸਾਲਾਹੀ ਮੈਨੇ ਵਾਹਿਗੁਰੂ ਪਰਮੇਸ਼ਰ। ਐ ਜੀਵ ਉਸ ਪਰਮੇਸ਼ਰ ਨੂੰ ਸਾਲਾਹ ਵਡਿਆਈ ਕਰ। ਸਾਲਾਹੀ ਸਾਲਾਹ ਏਤੀ, ਏਤੀ ਮੈਨੇ ਹੁੰਦਾ ਦੀ ਐਂਡ, ਇਤੀ ਵਾਂਗੋ ਇੰਨਾ ਕੁ ਹੈ, ਲੇਕਿਨ ਤੈਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਉਹ ਕਿਤਨਾ ਵੱਡਾ ਹੈ, ਉਹਦੀ ਅਜ਼ਮਤ ਦਾ, ਉਹਦੀ ਵਡਿਆਈ ਦਾ, ਉਹਦੇ ਉੱਚਤਮ ਦਾ, ਉਹਦੀ ਸ਼ਕਤੀ ਦਾ ਤੂੰ ਅੰਦਾਜ਼ਾ ਨਹੀਂ ਲਾ ਸਕੇਗਾ, ਕਿਉਂਕਿ ਬੁੱਧੀ ਦਾ ਵਿਸ਼ਾ ਨਹੀਂ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਜਿਸ ਤਰ੍ਹਾਂ ਅੱਗੇ ਮਿਸਾਲ ਦਿੰਦੇ ਨੇ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਆਂ। ਇਉਂ ਤੂੰ ਨਿਮਰਤਾ ਨਾਲ ਉਸਦੀ ਸਲਾਹ ਨਾ ਕਰਦਾ ਜਾ, ਉੱਚਾ ਹੁੰਦਾ ਜਾ। ਅੱਗੇ ਇੱਕ ਗੱਲ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ, ਕਿਆ ਖੂਬਸੂਰਤ ਆਖਿਆ ਹੈ, ਸਮੁੰਦ ਸਾਹ ਸੁਲਤਾਨ ਸਾਹ ਮੈਨੇ ਬਾਦਸ਼ਾਹ। ਭਾਈ ਸਾਹਿਬ ਜੀ ਕੌਮੇ ਦੇ ਦੇ ਪਾਠ ਕਰਦੇ ਨੇ, ਗੁਰੂ ਸਾਹਿਬ ਬੜੇ ਪ੍ਰਸੰਨ ਨੇ, ਸੰਗਤ ਬੜੀ ਆਨੰਦ ਵਿੱਚ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਜੇ ਕੋਈ ਪੁਰਸ਼ ਆਪਣੇ ਮਨ ਵਿੱਚੋਂ ਪਰਮੇਸ਼ਰ ਦੀ ਸਲਾਹਨਾ ਨੂੰ, ਸਿਫਤ ਨੂੰ, ਯਾਨੀ ਵਾਹਿਗੁਰੂ ਨੂੰ ਨਾ ਵਿਸਾਰੇ, ਤਾਂ ਉਹ ਭਾਵੇਂ ਸਮੁੰਦਰਾਂ ਦਾ ਮਾਲਕ ਹੋਵੇ, ਸ਼ਾਹ ਸੁਲਤਾਨ ਹੋਵੇ, ਉਹਦੇ ਕਬਜ਼ੇ ਵਿੱਚ ਸਮੁੰਦਰ ਹੋਣ, ਜਿਹਨਾਂ ਹਕੂਮਤਾਂ ਕੋਲ ਸਮੁੰਦਰ ਨੇ ਉਹਨਾਂ ਦਾ ਲੈਣ ਦੇਣ, ਦੁਨੀਆ ਨਾਲ ਕਾਰੋਬਾਰ, ਆਵਾਜਾਈ, ਅਤੇ ਕਿਤਨੇ ਉਹਨਾਂ ਦੇ ਮੁਲਕ ਉੱਨਤ ਹੋ ਜਾਂਦੇ ਨੇ ਕਿਸੇ ਹਕੂਮਤ ਨਾਲ, ਜੇ ਸਮੁੰਦਰ ਲੱਗਦਾ ਹੋਵੇ, ਕਿਨਾਰਾ ਲੱਗਦਾ ਹੋਵੇ। ਜਿਹਨਾਂ ਕੋਲ ਨਹੀਂ ਹਨ ਉਹ ਦੂਜਿਆਂ ਦੇ ਆਤਰ ਹੁੰਦੇ ਨੇ, ਹੱਥ ਫੈਲਾਉਂਦੇ ਨੇ, ਮੰਗਾਂ ਕਰਦੇ ਨੇ, ਮੁਆਦੇ ਕਰਦੇ ਨੇ ਕਿ ਸਮੁੰਦਰ ਦੀਆਂ, ਸਮੁੰਦਰ ਦੇ ਰਾਹੀਂ ਸਾਨੂੰ ਆਈਆਂ ਹੋਈਆਂ ਚੀਜ਼ਾਂ ਤੋਂ ਵੀ ਹਿੱਸਾ ਮਿਲਦੇ ਹੋ, ਕਿੰਨੀ ਕਿੰਨੀ ਕੀਮਤ ਦੇ ਕੇ ਐਸਾ ਕਰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਇਵੇਂ ਜੇ ਕੋਈ ਹੋਵੇ ਸ਼ਾਹ ਸੁਲਤਾਨ, ਸਮੁੰਦਰਾਂ ਦਾ ਮਾਲਕ, ਸਮੁੰਦ ਸਾਹ ਸੁਲਤਾਨ ਇੱਥੇ ਬਸਨੇ, ਗਿਰਹਾ, ਗਿਰਹਾ ਮੈਨੇ ਪਹਾੜ, ਗਿਰਹਾ
ਸੇਤੀ ਮਾਲ ਦਾ
ਪਲੂਰਲ ਹੈ, ਗਿਰਦਾ ਬਹੁ ਬਚਨ ਹੈ ਪਹਾੜ ਦਾ, ਗਿਰਹਾ ਸੇਤੀ, ਗਿਰਹਾ ਕੈਸੇ ਸੇਤੀ ਮਾਲ ਧਨ, ਜਿਹਨਾਂ ਦੀ ਕੁੱਖ ਵਿੱਚੋਂ ਕੱਚੀ ਧਾਤ, ਰਾ ਮੈਟੀਰੀਅਲ, ਬੇਅੰਤ ਬੇਅੰਤ ਪਦਾਰਥ ਨਿਕਲਦਾ ਹੋਵੇ ਜੋ ਵੱਡ ਮੁੱਲਾ ਹੋਵੇ, ਐਸੇ ਪਹਾੜਾਂ ਦਾ ਮਾਲਕ ਹੋਵੇ ਬੰਦਾ, ਐਸੇ ਸਮੁੰਦਰਾਂ ਦਾ ਸ਼ਾਹ ਸੁਲਤਾਨ ਮਾਲਕ ਹੋਵੇ, ਪਰ ਕੀੜੀ ਤੁਲ ਨਾ ਹੋਵਣੀ। ਕੀੜੀ ਤੋਂ ਮੁਰਾਦ ਹੈ ਸੂਖ, ਛੋਟੀ ਤੋਂ ਛੋਟੀ ਚੀਜ਼, ਕੀੜੀ ਤੁਲ ਨਾ ਹੋਵਣੀ, ਉਹਦੀ ਮਤ ਵਿੱਚ ਹੰਕਾਰ ਥੋੜ੍ਹੇ ਤੋਂ ਥੋੜ੍ਹਾ ਵੀ ਨਹੀਂ ਹੋ ਸਕਦਾ, ਹਾਲਾਂਕਿ ਉਹਦੇ ਕਬਜ਼ੇ ਵਿੱਚ ਪਹਾੜ ਹੋਣ, ਜਿਹੜੇ ਮਾਲ ਧਨ ਵਾਲੇ ਹੋਣ, ਉਹਦੇ ਕਬਜ਼ੇ ਵਿੱਚ ਸਮੁੰਦਰ ਹੋਣ ਜਿਹਨਾਂ 'ਚ ਬੇਅੰਤ ਪਦਾਰਥ ਪਿਆ ਹੋਵੇ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ, ਉਹਦੇ ਕੋਲ ਹੰਕਾਰ ਕੀੜੀ ਜਿੰਨਾ ਵੀ ਨਹੀਂ ਹੋਵੇਗਾ, ਜਾਣੀ ਉਹ ਨਿਰਹੰਕਾਰ ਹੋਵੇਗਾ। ਅੱਗੇ ਹੈ ਸ਼ਰਤ ਕਿ ਕਦੋਂ ਹੋਵੇਗਾ, ਜੇ ਤਿਸ ਮਨੋ ਨਾ ਵਿਸਰੇ, ਜੇ ਵਾਹਿਗੁਰੂ ਤੇਰਾ ਪਿਆਰ ਉਹਦੇ ਹਿਰਦੇ ਅੰਦਰ ਅਤੇ ਤੈਨੂੰ ਉਹ ਦਾਤਾ ਸਮਝਦਾ ਹੈ ਸਾਰੀਆਂ ਦਾਤਾਂ ਦਾ। ਇਉਂ ਭਾਈ ਸਾਹਿਬ ਜੀ ਇਹ ਪੌੜੀ ਦਾ ਵੀ ਪਾਠ ਕਰ ਗਏ। ਸਤਸੰਗ ਜੀ ਅੱਗੇ ਵੱਧਦੇ ਨੇ, 26-27 ਪੌੜੀ 'ਤੇ ਜਾਂਦੇ ਨੇ ਅਤੇ ਪਰਮੇਸ਼ਰ ਜਿੱਥੇ ਬੈਠ ਕੇ ਇਸ ਸਾਰੇ ਪਸਾਰੇ ਦਾ, ਇਸ ਸਾਰੀ ਕੁਦਰਤ ਦਾ, ਇਸ ਸਾਰੀ ਰਚਨਾ ਦਾ ਨਿਜ਼ਾਮ ਬੰਦੋਬਸਤ ਕਰ ਰਿਹਾ ਹੈ, ਨਜ਼ਮੋ ਨਸਕ ਕਰ ਰਿਹਾ ਹੈ, ਜਿੱਥੇ ਬੈਠ ਕੇ ਉਹ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ, ਉਸ ਪੌੜੀ ਦਾ ਜ਼ਿਕਰ ਆਇਆ ਹੈ, ਉਹਨੂੰ ਕਹਿੰਦੇ ਨੇ ਸੋਦਰ। ਗੁਰੂ ਗ੍ਰੰਥ ਸਾਹਿਬ ਵਿੱਚ ਸੋਦਰ ਦੋ ਆਏ ਨੇ। ਜਪਜੀ ਸਾਹਿਬ ਵਿੱਚ ਭਾਈ ਸਾਹਿਬ ਜੀ ਸੋਦਰ ਦੀ ਪੌੜੀ 'ਤੇ ਪਹੁੰਚਦੇ ਨੇ, 27 'ਤੇ ਸੰਗਤਾਂ ਝੂਮ ਰਹੀਆਂ ਨੇ ਅਤੇ ਇੱਥੇ ਆ ਕੇ ਪਰਮੇਸ਼ਰ ਕੀ ਕਰਦਾ ਹੈ, ਕਿਵੇਂ ਸੰਭਾਲਦਾ ਹੈ, ਉਹ ਸੋਦਰ ਕੀ ਹੈ, ਉਹਦਾ ਜ਼ਿਕਰ ਸਾਰੀ ਪੌੜੀ ਵਿੱਚ ਆਉਂਦਾ ਹੈ। ਸੋਦਰ ਕਿਹਾ, ਸੋ ਕਰ ਕਿਹਾ, ਹੇ ਪਰਮੇਸ਼ਰ ਉਹ ਤਰ ਘਰ ਕੈਸਾ ਹੋਵੇਗਾ ਜਿੱਥੇ ਬੈਠ ਕੇ ਤੂੰ ਸਾਰਿਆਂ ਜੀਵਾਂ ਦੀ ਸੰਭਾਲ ਕਰਦਾ ਹਾਂ। ਜਿਹੜੇ ਜੀਵ ਪਿੱਛੇ ਗਿਣੇ ਨੇ, ਚੰਗੇ ਅਤੇ ਮੰਦੇ, ਮੰਦਿਆਂ ਤੋਂ ਮੰਦੇ, ਮੂਰਖਾਂ ਤੋਂ ਮੂਰਖ, ਹਰਾਮ ਖੋਰ, ਜਿੱਥੇ ਸਾਰਿਆਂ ਨੂੰ ਤੂੰ ਵੇਖਦਾ ਅਤੇ ਸਾਰਿਆਂ ਨੂੰ ਪਾਲੀ ਜਾਂਦਾ ਹੈ, ਉਹ ਤੇਰਾ ਦਰ ਘਰ ਠਿਕਾਣਾ ਕੈਸਾ ਹੋਵੇਗਾ। ਸੋ ਦਰ ਕਿਹਾ, ਸੋ ਕਰ ਕਿਹਾ, ਜਿੱਤ ਬਹਿ ਸਰਬ ਸੰਭਾਲੇ, ਜਿੱਥੇ ਤੂੰ ਬੈਠ ਕੇ ਸਾਰਿਆਂ ਦੀ ਸੰਭਾਲ ਕਰਦਾ ਹਾਂ। ਉਹ ਕੋਈ ਵੱਖਰਾ ਨਹੀਂ ਪੇ ਸੱਤਵੇਂ ਆਕਾਸ਼ 'ਤੇ ਹੈ, ਮੁਸਲਮਾਨਾਂ ਦਾ ਖਿਆਲ ਪੇ ਸੱਤਵੇਂ ਆਕਾਸ਼ 'ਤੇ ਅੱਲਾ ਮੀ ਹੈ, ਹਿੰਦੂਆਂ ਦਾ ਖਿਆਲ ਹੈ ਪੇ ਉਹ ਖੀਰ ਸਮੁੰਦਰ ਵਿੱਚ ਪਤਾਲ ਵਿੱਚ ਹੈ। ਇਸ ਲਈ ਹਿੰਦੂ ਅੰਦਰ ਨੂੰ ਸਮਾਧੀ ਲਾਉਂਦੇ ਅਤੇ ਮੁਸਲਮਾਨ ਉੱਪਰ ਨੂੰ ਦੁਆ ਮੰਗਦੇ ਨੇ। ਗੁਰੂ ਨਾਨਕ ਦਾ ਇਹ ਮਿਸ਼ਨ ਨਹੀਂ ਹੈ, ਉਹ ਕਹਿੰਦੇ ਉੱਪਰ ਹੇਠਾਂ ਵੀ ਉਹਨੂੰ ਮੰਨ ਲਓ, ਪਰ ਇੱਥੇ ਹੀ ਨਾ ਬੈਠੇ ਰਹੋ ਕਿ ਉਹ ਸੱਤਵੇਂ ਆਕਾਸ਼ 'ਤੇ ਹੈ, ਪਤਾਲਾਂ 'ਚ ਨਹੀਂ ਹੈ, ਜਾਂ ਉਹ ਪਤਾਲ ਵਿੱਚ ਖੀਰ ਸਮੁੰਦਰ ਵਿੱਚ ਹੈ, ਖੁਸ਼ਕੀਆਂ 'ਤੇ ਨਹੀਂ ਹੈ, ਜਲਾਂ ਵਿੱਚ ਨਹੀਂ ਹੈ, ਥਲਾਂ ਵਿੱਚ ਨਹੀਂ ਹੈ, ਕੁਰਾ ਹਵਾਈ ਵਿੱਚ ਨਹੀਂ ਹੈ, ਗਗਨਾਂ 'ਚ ਨਹੀਂ ਹੈ। ਗੁਰੂ ਗੋਬਿੰਦ ਸਿੰਘ ਬਣ ਕੇ ਤਾਂ ਆਪ ਕਹਿੰਦੇ ਨੇ, ਜਲਸ ਤੂ ਹੀ, ਥਲਸ ਤੂ ਹੀ, ਨਦਿਸ ਤੂ ਹੀ, ਨਦਸ ਤੂ ਹੀ, ਵਿਸ਼ਿਸ ਤੂ ਹੀ, ਪਤਸ ਤੂ ਹੀ, ਛਿਤਸ ਤੂ ਹੀ, ਉਰਤਸ ਤੂ ਹੀ, ਪਜਸ ਤੂੰ, ਪਜਸ ਤੂੰ, ਰਟਸ ਤੂੰ, ਠਟਸ ਤੂੰ, ਜ਼ਮੀਂ ਤੂ ਹੀ, ਜ਼ਮਾਂ ਤੂ ਹੀ, ਮਕੀ ਤੂ ਹੀ, ਮਕਾਂ ਤੂ ਹੀ। ਉਹ ਜਗ੍ਹਾ ਕੋਈ ਹੈ ਹੀ ਨਹੀਂ ਜਿੱਥੇ ਤੂੰ ਨਾ ਹੋਵੇਂ। ਤੋ ਜਿਹਨਾਂ ਨੂੰ ਇਹ, ਜਿਹਨਾਂ ਦਾ ਪ੍ਰਕਾਸ਼ ਪਿਆ, ਕੌਲ ਖਿਲਿਆ, ਸੁਰਤ ਇੱਦਾਂ ਮੁਨੱਵਰ ਹੋ ਜਾਂਦੀ। ਹੁਣੇ ਸ਼ਬਦ ਵਿੱਚ ਤੁਕ ਆਈ ਸੀ, ਹਿਰਦੇ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਜਿਹੜੇ ਮਹਾਂਪੁਰਸ਼ ਉਹਦੀ ਆਰਾਧਨਾ ਕਰਦੇ, ਐਂ ਪੌੜੀਆਂ 'ਤੇ ਚੜ੍ਹਦੇ ਚੜ੍ਹਦੇ, ਜਿਵੇਂ ਜਪਜੀ ਸਾਹਿਬ ਵਿੱਚ ਭਾਈ ਹਾਸਲਾਬਾਦੀ ਗੋਪਾਲਾ ਜੀ ਕਹਿ ਰਹੇ ਨੇ, ਜਿਹਨਾਂ ਦੀ ਸੁਰਤ ਇੱਥੇ ਮਰਕੂਜ਼ ਹੋ ਜਾਂਦੀ ਹੈ, ਟਿਕ ਜਾਂਦੀ ਹੈ, ਸਥਿਰ ਹੋ ਜਾਂਦੀ ਹੈ, ਜੋਤੀ ਜੋਤ ਮਿਲਾਏ, ਉਹ ਫਿਰ ਉਹਨਾਂ ਦੀ ਨਿਗਾਹ ਜਿੱਥੇ ਵੀ ਵੇਖਦੀ ਹੈ ਪਰਮੇਸ਼ਰ ਵੇਖ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਉਹਨਾਂ ਤੋਂ ਪੁੱਛਦਾ ਹੈ ਕਿ ਤੁਸੀਂ ਵੇਖਿਆ ਹੈ, ਤਾਂ ਉਹ ਕਹਿੰਦੇ ਨੇ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ ਜਪ ਸਾਹਿਬ ਵਿੱਚ। ਸਾਨੂੰ ਤਾਂ ਨੇੜੇ ਤੋਂ ਨੇੜੇ ਅਤੇ ਜ਼ਾਹਰ ਤੋਂ ਜ਼ਾਹਰ ਦਿਸਦਾ ਹੈ। ਉਰਦੂ ਦਾ ਇੱਕ ਸ਼ੇਰ ਵੀ ਇੱਕ ਮਹਾਂਪੁਰਸ਼ ਨੇ ਲਿਖਿਆ ਹੈ, ਉਹ ਕਹਿੰਦੇ ਨੇ ਕਦੀ ਅੱਲਾਹ ਦੇਖਿਆ, ਖੁਦਾ ਵੇਖਿਆ ਹੈ, ਤਾਂ ਜਿਹੜੇ ਹਿਰਦੇ ਕਮਲ ਪ੍ਰਗਾਸ ਕੇ ਇਸ ਉਚਾਈ ਤੱਕ ਪਹੁੰਚ ਜਾਂਦੇ ਨੇ, ਉਹਨਾਂ ਦੀ ਤਾਂ ਗੱਲ ਇਹ ਕਮਾਲ ਹੈ। ਹਮੇ ਹਰ ਚੀਜ਼ ਮੇ ਯਾਰ, ਹਮੇ ਬੱਚਾ ਕਈ ਚਿਰ ਦਾ ਕੁਛ ਬੋਲ ਰਿਹਾ ਹੈ, ਕਿਉਂਕਿ ਉਹ ਗੱਲ ਨਹੀਂ ਸਮਝ ਰਿਹਾ ਕੀ ਹੈ। ਇਸ ਲਈ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਲਈ ਬੱਚਾ ਕੋਲ ਆਵੇ ਉਸ ਲਈ ਬਿਠਾ ਲਓ, ਅਤੇ ਜੇ ਤੁਹਾਨੂੰ ਸੁਣਦਾ ਹੋਵੇ ਤਾਂ ਤੁਸੀਂ ਸੁਣ ਕੇ ਉਹਨੂੰ ਬਿਠਾਓ, ਕਿਉਂਕਿ ਹਾਂ ਬਸ ਠੀਕ ਹੈ, ਸੁਣ ਪਿਆ ਬੀਬੀ ਹੁਣ। ਹਮੇ ਹਰ ਚੀਜ਼ ਮੇ ਯਾਰ, ਵੈਸੇ ਮੈਂ ਪੜ੍ਹਿਆ ਪੁਸਤਕਾਂ ਅੰਦਰ, ਹਾਥੀ, ਬੰਦਰ ਅਤੇ ਅਣਜਾਣਾ, ਜੇ ਚੈਨ ਨਾ ਬਹਿ ਜਾਣ ਤਾਂ ਫਿਰ ਡਾਕਟਰ ਦੀ ਲੋੜ ਪੈਂਦੀ ਹੈ, ਸਮਝੋ ਕਿ ਉਹਨਾਂ ਦੀ ਸਿਹਤ ਖਰਾਬ ਹੈ। ਰਚਨਾ ਵਿੱਚ ਇਹ ਦੋ ਚੀਜ਼ਾਂ ਅਤੇ ਮਨੁੱਖ ਸ਼੍ਰੇਣੀ ਵਿੱਚ ਬੱਚਾ, ਪਰ ਇਹਦਾ ਇਹ ਅਰਥ ਵੀ ਨਹੀਂ ਕਿ ਸਾਰੇ ਬੱਚੇ ਸਿੰਘ ਸਭਾ ਦੇ ਹਾਲ ਅੰਦਰ ਖੇਡਣ ਲੱਗ ਪੈਣ ਪਏ। ਪਾਰਕ ਹੈ ਇੱਥੇ, ਤਾਂ ਮਨਾਂ ਦੇ ਸੌਦੇ ਨੇ ਅਤੇ ਸੁਰਤ ਦੇ ਹੁਲਾਰੇ ਨੇ, ਜ਼ਰਾ ਵੀ ਵਿਘਨ ਪੈ ਜਾਏ ਤਾਲਾਬ ਦੇ ਟਿੱਕੇ ਹੋਏ ਪਾਣੀ ਅੰਦਰ, ਐਂ ਕੈਂਕਰ ਮਾਰੋ, ਢੇਲਾ ਮਾਰੋ, ਵੱਟਾ ਸੁੱਟੋ, ਅਤੇ ਉਹ ਤਾਂ ਇੱਕ ਛਿਣ ਲੱਗਾ ਪਰ ਲਹਿਰਾਓ ਬੰਦ ਹੁੰਦਿਆਂ ਕਿਤੇ ਸਮਾਂ ਲੱਗ ਜਾਂਦਾ। ਉਹਦੇ ਨਾਲ ਵੀ ਕਿਤੇ ਸੂਖਸ਼ਮ ਮਨ ਦੀ ਇਕਾਗਰਤਾ ਅਤੇ ਸੁਰਤ ਦਾ ਦੀ ਜਕਸੂਈ ਹੈ। ਤੋ ਨਾਲੇ ਸਾਨੂੰ ਜਿਹਨਾਂ ਨੂੰ ਆਦਤ ਪਈ ਹੋ ਹੈ ਇਸ ਮਨ ਨੂੰ ਰੋਕਣ ਦੀ, ਉਹ ਤਾਂ ਛੇਤੀ ਟਿਕ ਜਾਂਦੇ ਨੇ, ਅਤੇ ਮੇਰੇ ਵਰਗੇ ਗਾਲੜੀ ਕਈ ਚਿਰ ਟਿਕ ਨਹੀਂ ਸਕਦੇ। ਇਸ ਲਈ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਹੀ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਤੋ ਹਮੇ ਹਰ ਚੀਜ਼ ਮੇ ਯਾਰ ਅਬ ਸੋਦਰ ਦੀ ਬਾਤ ਹੈ। ਸੋਦਰ ਕੀ ਹੈ? ਆਸਾ ਦੀ ਵਾਰ ਦੀ ਪਹਿਲੀ ਪੌੜੀ ਅੰਦਰ ਵੀ ਕਹਿੰਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾ। ਕੁਦਰਤ ਦੇ ਵਿੱਚ ਹੀ ਆਸਣ ਲਾ ਕੇ ਪਰਮਾਤਮਾ ਬਹਿ ਗਿਆ। ਇਹ ਬੜੀ ਬਾਤ ਹੈ। ਕੋਈ ਤਸਵੀਰ ਬਣਾਉਣ ਵਾਲਾ ਤਸਵੀਰ ਬਣਾ ਕੇ ਦੇ ਗਿਆ, ਬੁੱਤ ਬਣਾ ਕੇ ਦੇ ਗਿਆ, ਕਲਾ ਸਾਡੇ ਕੋਲ ਆ ਗਈ, ਕਲਾਵਾਨ ਪਿੱਛੇ ਰਹਿ ਗਿਆ। ਲੇਕਿਨ ਇਹ ਪਰਮੇਸ਼ਰ ਨੇ ਜੋ ਕੁਦਰਤ ਦੀ ਕਲਾ ਰੱਖੀ ਹੈ ਕਾਦਰ ਨੇ, ਇਹਦੇ ਵਿੱਚ ਹੀ ਉਹ ਬੈਠ ਗਿਆ। ਅਤੇ ਜਪਜੀ ਸਾਹਿਬ ਦੀ ਦੂਸਰੀ ਤੀਸਰੀ ਪੌੜੀ ਵਿੱਚ ਵੀ ਆਇਆ ਸੀ ਨਾ ਕਿ ਉਹ ਹੁਕਮ ਕਰਕੇ ਵਿਕਸ ਰਿਹਾ ਹੈ, ਉਹਨੂੰ ਕੋਈ ਚਿੰਤਾ ਨਹੀਂ। ਜਿਹੜਾ ਕਾਨੂੰਨ ਬਣਾ ਦਿੱਤਾ, ਲਾ ਬਣਾ ਦਿੱਤਾ, ਹੁਕਮੀ ਹੁਕਮ ਚਲਾਏ ਰਾਹ, ਉਸ ਹੁਕਮੀ ਵਾਹਿਗੁਰੂ ਨੇ ਇਸ ਰਚਨਾ ਦੇ ਜੀਵ ਜੰਤ ਦਾ ਜ਼ਰੇ ਤੋਂ ਲੈ ਕੇ ਸੁਮੇਰ ਤੱਕ ਅਤੇ ਬ੍ਰਹਮਾ ਤੱਕ ਦੇਵੀ ਦੇਵਤਿਆਂ ਤੱਕ ਇੱਕ ਹੁਕਮ ਸਾਦਰ ਕਾ, ਹੁਕਮ ਮੀਨਸ ਕਾਨੂੰਨ, ਇੱਕ ਲਾ ਬਣਾ ਦਿੱਤਾ, ਹੁਕਮੀ ਹੁਕਮ ਚਲਾਏ ਰਾਹ। ਅਤੇ ਫਿਰ ਉਹ ਬੜੇ ਆਨੰਦ ਵਿੱਚ ਹੈ, ਉਹਨੂੰ ਫਿਕਰ ਨਹੀਂ ਹੈ ਕੋਈ ਵੀ ਕਿ ਮੇਰਾ ਇਹ ਕਾਨੂੰਨ ਗਲਤ ਹੈ, ਇਹਦੀ ਅਮੈਂਡਮੈਂਟ ਕਰਾਂ, ਤਰਦੀਦ ਕਰਾਂ, ਤਰਮੀਮ ਕਰਾਂ। ਇਹ ਹੁਕਮਰਾਨਾਂ ਦੇ ਕਾਨੂੰਨ ਗਰਮੀਆਂ ਵਿੱਚ ਕੁਛ ਹੋਰ ਹੁੰਦੇ ਨੇ, ਸਰਦੀਆਂ 'ਚ ਹੋਰ ਹੋ ਜਾਂਦੇ ਨੇ। ਅਤੇ ਕਈ ਵਾਰੀ ਇਲੈਕਸ਼ਨਾਂ ਹੋਣੀਆਂ ਹੋਣ ਤਾਂ ਆਪਣੀ ਮਰਜ਼ੀ ਦੇ ਕਾਨੂੰਨ, ਹੁਣ 5 ਸਾਲ ਬਾਅਦ ਹੋਏਗੀ, 5 ਆ ਗਏ ਤਾਂ 10ਵੀਂ ਹੋਏਗੀ, ਯਾਨੀ ਕਾਨੂੰਨ ਮੌਸਮਾਂ ਅਨੁਸਾਰ ਵੀ ਬਦਲਦੇ ਰਹਿੰਦੇ ਨੇ, ਸੁਰਤ ਅਨੁਸਾਰ ਵੀ ਅਤੇ ਲੋਭ ਅਨੁਸਾਰ ਵੀ ਬਦਲਦੇ ਰਹਿੰਦੇ ਨੇ। ਪਰਮੇਸ਼ਰ ਇੱਕੋ ਵਾਰੀ ਆਪਣਾ ਕਾਨੂੰਨ ਬਣਾ ਕੇ ਆਨੰਦ ਵਿੱਚ ਹੈ। ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ 'ਚ ਕਹਿੰਦੇ ਨੇ ਕਿ ਹੁਕਮੀ ਹੁਕਮ ਚਲਾਏ ਰਾਹ ਅਤੇ ਫਿਰ ਨਾਨਕ ਵਿਕਸੈ ਬੇਪਰਵਾਹ। ਤੋ ਜਪ ਆਸਾ ਦੀ ਵਾਰ ਵਿੱਚ ਗੁਰੂ ਜੀ ਕਹਿੰਦੇ ਨੇ, ਕਰ ਆਸਣ ਡਿੱਠੋ ਚਾਓ, ਇਹ ਰਚਨਾ ਬਣਾ ਕੇ ਇਹਦੇ ਵਿੱਚ ਹੀ ਤੂੰ ਆਸਣ ਲਾ ਕੇ ਚਾਓ ਨਾਲ ਇਹ ਸਾਰਾ ਮੰਜ਼ਰ ਦੇਖ ਰਿਹਾ ਹੈ। ਇਹ ਜਗਤ ਦੀ ਸਾਰੀ ਖੇਡ ਹੈ, ਸਾਡੇ ਲਈ ਕੋਈ ਖੇਡ, ਖੇਡ ਦਾ ਕੋਈ ਸੀਨ, ਦੁਖਦਾਈ ਵੀ ਹੈ, ਸੁਖਦਾਈ ਵੀ ਹੈ, ਮਾਯੂਸੀ ਵਾਲਾ ਵੀ ਹੈ, ਮੁਸਰਤ ਵਾਲਾ ਵੀ ਹੈ, ਆਨੰਦ ਦੇਣ ਵਾਲਾ ਵੀ ਹੈ, ਆਨੰਦ ਖੋ ਲੈਣ ਵਾਲਾ ਵੀ ਹੈ। ਲੇਕਿਨ ਜੋ ਪਿੱਛੇ ਖੇਡ ਚਲਾ ਰਿਹਾ ਹੈ ਉਹ ਤਾਂ ਆਪਣਾ ਖੇਡ ਚਲਾ ਕੇ ਨਾਨਕ ਵਿਕਸੈ ਬੇਪਰਵਾਹ, ਉਹਨੂੰ ਕੋਈ ਚਿੰਤਾ ਨਹੀਂ ਹੈ, ਉਹਨੂੰ ਕੋਈ ਔਖ ਨਹੀਂ ਹੈ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ 27ਵੀਂ ਪੌੜੀ ਅੰਦਰ, ਭਾਈ ਗੋਪਾਲਾ ਜੀ ਬੜੇ ਆਨੰਦ ਨਾਲ ਪਾਠ ਕਰ ਕਰਕੇ ਸਮਝਾਈ ਪੈ ਜਾਂਦੇ ਨੇ, ਸੋਧਰ ਕਿਹਾ ਹੈ ਮਾਲਕ, ਤੂੰ ਤੇਰਾ ਦਰ ਕਰ ਕੁਦਰਤ ਵਿੱਚ ਹੀ ਹੈ, ਜਿਵੇਂ ਘਿਓ ਦੁੱਧ ਵਿੱਚ ਹੀ ਹੁੰਦਾ ਹੈ, ਜਿਵੇਂ ਤੇਲ ਤਿਲਾਂ ਵਿੱਚ ਹੀ ਹੁੰਦਾ ਹੈ, ਜਿਵੇਂ ਦੁੱਧ ਗਊ ਵਿੱਚ ਹੀ ਹੁੰਦਾ ਹੈ, ਐਨ ਇਸੇ ਤਰ੍ਹਾਂ ਹੈ ਮਾਲਿਕ, ਤੂੰ ਇਸ ਸਾਰੇ ਪਸਾਰੇ ਕੁਦਰਤ ਬਣਾ ਕੇ ਵਿੱਚ ਹੀ ਆਸਣ ਲਾ ਦਿੱਤਾ, ਕਿਤੇ ਵੱਖ ਨਹੀਂ ਚਲਾ ਗਏ। ਸ਼ੇਰਜ ਸੀ ਜਿਹਨਾਂ ਦਾ ਮਨ ਪ੍ਰਗਾਸ ਹੋ ਜਾਂਦਾ ਹੈ ਸੰਗਤ ਕਰਕੇ, ਬਾਣੀ ਦੇ ਅਭਿਆਸ ਨਾਲ, ਜਿਹਨਾਂ ਦੀ ਸੁਰਤ ਉਚਾਈਆਂ 'ਤੇ ਪਹੁੰਚ ਜਾਂਦੀ ਹੈ, ਜੋਤੀ ਜੋਤ ਵਾਲੀ ਬਣ ਜਾਂਦੀ ਹੈ, ਉਹ ਕਹਿੰਦੇ ਨੇ ਭਈ ਕੌਣ ਕਹਿੰਦਾ, ਪਤਾ ਨਹੀਂ ਲੋਕ ਕਿਉਂ ਕਹਿੰਦੇ ਨੇ ਰੱਬ ਨੇ ਦੀਦਾ, ਰੱਬ ਨੇ ਦੀਦਾ। ਤਾਂ ਉਹਨਾਂ ਇੱਕ ਸ਼ੇਰ ਲਿਖਿਆ, ਤੁਸੀਂ ਕਿਤੇ ਜ਼ਰਾ ਜਿਹੀ ਚੀਜ਼ ਦਾ ਮੁਤਾਲਿਆ ਤਾਂ ਕਰੋ, ਭਲਾ ਫੁੱਲ ਨੂੰ ਹੱਥ 'ਤੇ ਰੱਖ ਲਓ, ਫੁੱਲ ਨੂੰ ਵੇਖੋ, ਇਹਦੀਆਂ ਪੱਤੀਆਂ ਵੇਖੋ, ਕਿਹਨੇ ਉੱਥੇ ਫੀਤੇ ਰੱਖ ਕੇ ਇਹਨੂੰ ਕਟਿੰਗ ਕੀਤੀ ਹੈ, ਇਹਦੀ ਜੜਤ ਵੇਖੋ, ਬਾਦਸ਼ਾਹ ਦੇ ਤਾਜ ਵਰਗੀ, ਕਿਹਨੇ ਇਹਨੂੰ ਜੜਿਆ ਹੈ, ਕਿਹਨੇ ਇਹਨੂੰ ਹਸਾਇਆ ਹੈ, ਮਿੱਟੀ ਵਿੱਚੋਂ ਕਿਹਨੇ ਇਹਨੂੰ ਰੰਗ ਚਾੜਿਆ ਹੈ, ਕਿਹਨੇ ਇਹਦੇ ਵਿੱਚ ਦਿਲ ਖੋਹ ਲੈਣ ਵਾਲੀ ਖੁਸ਼ਬੂ ਪੈਦਾ ਕਰ ਦਿੱਤੀ ਹੈ। ਅਜੇ ਵੀ ਕਹਿੰਦੇ ਉਹ ਰੱਬ ਦੀ ਦਾ ਨਹੀਂ, ਉਹਦੀਆਂ ਐਡੀਆਂ ਪ੍ਰਤੱਖ ਨਜ਼ਾਕਤਾਂ, ਅਦਾਵਾਂ, ਗਮਜ਼ੇ, ਕੁਦਰਤਾਂ ਅਜੇ ਵੀ ਨਹੀਂ ਦਿਸਦਾ। ਤੋ ਉਰਦੂ ਦਾ ਸ਼ੇਰ ਹੈ ਕਿ ਹਮੇ ਹਰ ਚੀਜ਼ ਮੇ ਯਾਰ ਅਬ ਨਜ਼ਰ ਆਈ ਅਦਾ ਤੇਰੀ, ਸਾਨੂੰ ਤਾਂ ਹਰ ਜਗ੍ਹਾ ਤੂੰ ਹੀ ਉਹ ਨਜ਼ਾਕਤਾਂ ਕਰਦਾ ਦਿਸਦਾ ਹੈ। ਹਮੇ ਹਰ ਚੀਜ਼ ਮੇ ਯਾਰ ਅਬ ਨਜ਼ਰ ਆਈ ਅਦਾ ਤੇਰੀ, ਵੋ ਕੈਸੇ ਹੋਗੇ ਜਿਨ ਲੋਗੋਂ ਨੇ ਤੁਝਕੋ ਬੇਨਿਸ਼ਾਂ ਸਮਝਿਆ। ਤੋ ਸੋਦਰ ਦੀ ਪੌੜੀ ਦਾ ਪਾਠ ਹੋ ਗਿਆ। 28ਵੀਂ ਪੌੜੀ ਗੁਰੂ ਸਾਹਿਬ ਜੀ ਆਪਣੇ ਪਿਆਰਿਆਂ ਦੇ ਜੀਵਨ ਅਤੇ ਗੁਰਸਿੱਖ ਰੋ ਰੀਤ ਅਤੇ ਯੋਗੀਆਂ ਦੇ ਮੁਕਾਬਲੇ 'ਤੇ ਕਹਿੰਦੇ ਨੇ ਕਿ ਜਪਜੀ ਸਾਹਿਬ ਦੇ ਮੰਨਣ ਵਾਲਿਆਂ ਨੂੰ, ਪਰਮੇਸ਼ੁਰ ਦੇ ਪਿਆਰਿਆਂ ਨੂੰ, ਨਾਨਕ ਨਿਰੰਕਾਰੀ ਦੇ ਨਾਲ ਰਲ ਕੇ ਤੁਰਨ ਵਾਲਿਆਂ ਨੂੰ ਕੰਨ ਪੜਾਉਣ ਦੀ ਲੋੜ ਨਹੀਂ, ਜੋਗੀਓ ਉਹਨਾਂ ਨੂੰ ਖਫੜੀ ਪਾਉਣ ਦੀ ਲੋੜ ਨਹੀਂ। ਉਹਨਾਂ ਦਾ ਜੋਗੀਆਂ ਨੂੰ ਮਹਾਰਾਜ ਕਹਿੰਦੇ ਨੇ ਤੁਸੀਂ ਕਫਨੀ ਕਿਉਂ ਪਾਈ ਹੈ? ਉਹ ਕਹਿਣ ਲੱਗੇ ਇਸ ਲਈ ਕਿ ਸਾਨੂੰ ਹਰ ਵੇਲੇ ਮਰਨਾ ਚੇਤੇ ਰਹੇ, ਮੌਤ ਚੇਤੇ ਰਹੇ, ਖਫਣ ਪਾਇਆ। ਉਹ ਆਖਣ ਲੱਗੇ ਗੁਰੂ ਨਾਨਕ ਤਪਾ, ਤੂੰ ਅਤੇ ਤੇਰੇ ਸਾਥੀਆਂ ਨੇ ਸਾਧਾਰਨ ਕੱਪੜੇ ਪਾਏ, ਉਹਨੇ ਦੁਨੀਆ ਵਾਲਿਆਂ ਵਾਲੇ, ਬੜੀ ਚੱਕ ਮਟਕ ਵਾਲੇ, ਇਹ ਦੁਨੀਆਦਾਰਾਂ ਵਾਲੇ, ਇਹ ਤੁਹਾਨੂੰ ਮੌਤ ਕਿਵੇਂ ਚੇਤੇ ਰਹੂਗੀ? ਮਹਾਰਾਜ ਕਹਿੰਦੇ ਪਰਮੇਸ਼ਰ ਦੀ ਮਿਹਰ ਨਾਲ ਮੈਨੂੰ ਅਤੇ ਮੇਰੇ ਹਮ ਖਿਆਲਾਂ ਨੂੰ, ਯਾਨੀ ਇਸ ਭਾਈਚਾਰੇ ਨੂੰ, ਸੰਗਤ ਨੂੰ, ਇਹ ਸਦਾ ਹੀ ਇਸ ਗੱਲ ਦਾ ਚੇਤਾ ਹੈ। ਕਹਿੰਦੇ ਮੌਤ ਕਿਵੇਂ ਚੇਤੇ ਆਊ ਜੇ ਤੁਸੀਂ ਗਲ ਵਿੱਚ ਖਫਣੀ ਨਹੀਂ ਪਾਈ? ਤਾਂ ਉਹਨਾਂ ਨੇ 28ਵੀਂ ਪੌੜੀ ਲਿਖੀ ਹੈ, ਸੁਣੋ। ਗੁਰੂ ਦਾ ਸਿੱਖ ਕੈਸਾ ਯੋਗੀ ਹੈ? ਮੁੰਦਾ ਸੰਤੋਖ। ਇਹ ਲੱਕੜੀ ਦੀਆਂ ਮੁੰਦਰਾਂ, ਬਲੌਰ ਦੀਆਂ ਮੁੰਦਰਾਂ, ਪਿੱਤਲ ਦੀਆਂ ਮੁੰਦਰਾਂ ਯੋਗੀ ਜਨੋ ਕਈ ਪਾ ਸਕਦੇ ਨੇ, ਲੇਕਿਨ ਸੱਤ ਅਤੇ ਸੰਤੋਖ ਦੀਆਂ ਮੁੰਦਰਾਂ ਆਪਣੇ ਮਨ ਦੇ ਕੰਨਾਂ ਵਿੱਚ ਕੋਈ ਵਿਰਲਾ ਪਾ ਸਕਦਾ ਹੈ। ਮੇਰੇ ਪਿਆਰੇ ਮੇਰੇ ਵਾਂਗੂ ਹੀ ਇਹਨਾਂ ਮੁੰਦਰਾਂ ਦੇ ਪਹਿਨਣ ਦਾ ਫਿਕਰ ਰੱਖਦੇ ਨੇ। ਉਹਨਾਂ ਦਾ ਭੇਖ ਕੀ ਹੈ ਤੇਰੇ ਸਿੱਖਾਂ ਦਾ, ਯੋਗੀਆਂ ਪੁੱਛਿਆ, ਅਤੇ ਗੁਰੂ ਜੀ ਨੇ 3-4 ਪੌੜੀਆਂ ਯੋਗੀਆਂ ਵਾਂਗ ਉਹਨਾਂ ਦੇ ਭੇਖ ਦੀਆਂ ਹੀ ਲਿਖੀਆਂ ਨੇ। ਮੁੰਦਾ ਸੰਤੋਖ ਸ਼ਰਮਪਤ ਝੋਲੀ, ਉਹਨਾਂ ਕੋਲ ਹਯਾ ਹੈ, ਲੱਜਿਆ ਹੈ, ਸ਼ਰਮ ਹੈ, ਵੱਡੇ ਛੋਟੇ ਦੀ ਤਮੀਜ਼ ਹੈ, ਇਹ ਉਹਨਾਂ ਕੋਲ ਝੋਲੀ ਹੈ ਜੋ ਇੱਥੇ ਗਦਾ ਕਰਨ ਵਾਸਤੇ ਪਾਉਂਦੇ ਨੇ ਮੋਢੇ ਵਿੱਚ। ਮੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰਹੈ ਵਿਭੂਤ। ਤੁਹਾਡੇ ਵਾਂਗੋ ਗਿਆਨ ਵੀ ਹੋਣੇ ਯੋਗੀਆਂ ਵਾਂਗੋ ਸਵਾਹ ਨਹੀਂ ਤਨ 'ਤੇ ਮਲਦੇ, ਪਰ ਪਰਮੇਸ਼ੁਰ ਦੇ ਧਿਆਨ ਵਿੱਚ ਸਦਾ ਰਹਿਣਾ, ਆਪਣੇ ਧਰਮ ਦੇ ਧਿਆਨ ਵਿੱਚ ਸਦਾ ਰਹਿਣਾ, ਧਰਮ ਮੀਨਸ ਡਿਊਟੀ, ਮੇਰਾ ਫਰਜ਼ ਕੀ ਹੈ, ਇਸ ਧਿਆਨ ਵਿੱਚ ਸਦਾ ਰਹਿਣਾ, ਉਹਨੀ ਵਿਭੂਤ ਮਲੀ ਹੋਈ ਹੈ, ਧਿਆਨ ਦੀ ਵਿਭੂਤ ਹੈ। ਮੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰਹੈ ਵਿਭੂਤ। ਅਤੇ ਜਿਹੜੇ ਤੁਸੀਂ ਕਫਨੀ ਕਹਿੰਦੇ ਹੋ ਉਹ ਸੁਣੋ ਯੋਗੀਓ, ਮੇਰੇ ਸਿੱਖਾਂ ਕੋਲ ਅਤੇ ਮੇਰੇ ਕੋਲ ਪਰਮੇਸ਼ੁਰ ਦੀ ਬਖਸ਼ਿਸ਼ ਨਾਲ ਖਿੰਥਾ ਕਾਲ ਕੁਆਰੀ ਕਾਇਆ, ਕੁਆਰੀ ਮੈਨੇ ਬੁਰਕੀ, ਲੁਕਮਾ ਗਰਾਹੀ, ਧਿਆਨ ਨਜ਼ਰ। ਅਸੀਂ ਸਾਰੇ, ਸਾਡੀ ਇਹ ਜਿਹੜੀ ਕਾਇਆ ਹੈ, ਸਰੀਰ ਹੈ, ਸਾਨੂੰ ਇਹ ਨਿਸ਼ਚਾ ਹੈ ਕਿ ਮੌਤ ਦੀ ਬੁਰਕੀ ਹੈ। ਅਸੀਂ ਜਿਤਨੇ ਬੈਠੇ ਮੌਤ ਦੀਆਂ ਗਰਾਹੀਆਂ ਬੈਠੇ ਹਾਂ, ਜਿਹੜੀ ਬੁਰਕੀ ਨੂੰ ਉਹ ਚਾਹੇ ਤੋੜ ਕੇ ਖਾ ਸਕਦਾ ਹੈ। ਕੋਈ ਮੰਨੇ ਇਸ ਗੱਲ ਨੂੰ, ਨਾ ਮੰਨੇ, ਕੋਈ ਦੇਸ਼ ਕਹੇ ਪੇ ਰੱਬ ਹੈ ਨਹੀਂ ਨਾ ਸੇ। ਤੋ ਅਸੀਂ ਸਾਰੇ, ਸਾਰੀ ਰਚਨਾ, ਦਰਿੰਦ ਚਰਿੰਦ ਪਰਿੰਦ, ਜੋ ਵੀ ਨਜ਼ਰ ਆਉਂਦਾ ਹੈ, ਜੋ ਦਿਸੇ ਜ਼ਮੀਂ ਪੈ, ਅਸੀਂ ਪਰਮੇਸ਼ੁਰ ਦੀਆਂ ਬੁਰਕੀਆਂ ਹਾਂ। ਗੁਰੂ ਨਾਨਕ ਦੇਵ ਜੀ ਨੇ ਆਖਿਆ ਯੋਗੀਓ, ਖਿੰਥਾ ਕਾਲ ਕੁਆਰੀ ਕਾਇਆ, ਇਹ ਜੋ ਸਾਡੀ ਕਾਇਆ ਹੈ, ਇਹੋ ਸਾਡੀ ਖਫਨੀ ਹੈ, ਅਤੇ ਸਾਨੂੰ ਇਹ ਨਿਸ਼ਚਾ ਹੈ ਕੁਆਰੀ ਕਾਇਆ, ਸਾਡੀ ਕਾਇਆ ਹੀ ਉਸਦੀ ਕੁਆਰੀ ਮੀਨਸ ਬੁਰਕੀ ਹੈ, ਸਾਨੂੰ ਇਹ ਸਦਾ ਨਿਸ਼ਚਾ ਰਹਿੰਦਾ ਹੈ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ, ਜੇ ਤੁਸੀਂ ਡੰਡਾ ਫੜੀ ਫਿਰ, ਪਰਮੇਸ਼ੁਰ ਨਾਲ ਜੁੜਨਾ ਹੀ ਅਸੀਂ ਸਮਝਦੇ ਹਾਂ ਡੰਡਾ ਲੰਬਾ, ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੇ ਪਿਆਰ ਵਿੱਚ ਜੁੜੇ ਰਹਿਣਾ ਹੀ ਆਪਣੇ ਸੁਰਤ ਦੇ ਹੱਥ ਵਿੱਚ ਡੰਡਾ ਫੜਾਇਆ ਹੋਇਆ ਹੈ। ਮੁੰਦਾ ਸੰਤੋਖ 28ਵੀਂ ਪੌੜੀ, ਸ਼ਰਮਪਤ ਝੋਲੀ, ਧਿਆਨ ਕੇ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਕੁਆਰੀ ਮੀਨਸ ਬੁਰਕੀ, ਲੁਕਮਾ, ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ। ਇਹ ਆਖਣ ਲੱਗੇ ਤਾਂ ਸਾਡੇ ਗੁਰੂ ਭਾਈ ਨੇ, ਮਹਾਰਾਜ ਕਹਿੰਦੇ ਜੋ ਸਤਸੰਗੀ ਨੇ, ਉਹਨਾਂ ਨੇ ਯੋਗੀਆਂ ਨੇ ਕਿਹਾ ਤੁਹਾਡੇ ਕੋਲ ਆਈ ਪੰਥ ਵਾਲੀ ਬਾਤ ਕੋਈ ਹੈ ਨਹੀਂ। ਯੋਗੀਆਂ ਵਿੱਚ ਇੱਕ ਆਈ ਪੰਥ ਹੁੰਦਾ, 12 ਪੰਥ ਨੇ ਯੋਗੀਆਂ ਦੇ, ਉਹਨਾਂ 'ਚ ਇੱਕ ਆਈ ਪੰਥ ਹੈ, ਉਹ ਬੜੇ, ਉਹਨਾਂ ਨੇ ਕਿਹਾ ਜੇ ਤੂੰ ਸਾਡੇ 'ਚ ਰਲ ਜਾਵੇਂ ਨਾਨਕਾ, ਤਾਂ ਤੈਨੂੰ ਆਈ ਪੰਥ ਦਾ ਜਥੇਦਾਰ ਬਣਾ ਦੇਈਏ। ਕੋਈ ਸਾਧਾਰਨ ਭੇਖੀ ਬੰਦਾ ਹੁੰਦਾ ਅਤੇ ਸਤ ਵਚਨ ਕਹਿ ਕੇ ਉਹ ਜਾਂਦਾ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੇ ਨਜ਼ਦੀਕ ਆਈ ਪੰਥ ਕੀ ਹੈ? ਉਹਨਾਂ ਕਿਹਾ ਦੱਸੋ, ਤਾਂ ਉਹ ਕਹਿਣ ਲੱਗੇ ਆਈ ਪੰਥ ਜਾਣੀ ਯੋਗੀਆਂ 'ਚੋਂ ਵੱਡਾ ਪੰਥ, ਆਈ ਪੰਥੀ ਸਗਲ ਜਮਾਤੀ, ਮੇਰੇ ਕੋਲ ਇਹੋ ਆਈ ਪੰਥ ਹੈ ਕਿ ਜਿਤਨੀ ਸ੍ਰਿਸ਼ਟੀ ਹੈ ਇੱਕ ਪਰਮੇਸ਼ੁਰ ਦੀ ਸਾਜੀ ਹੋਈ ਹੈ, ਅਤੇ ਅਸੀਂ ਸਾਰੇ ਗੁਰ ਭਾਈ ਹਾਂ, ਭਾਈ ਹਾਂ, ਇੱਕ ਪਰਮੇਸ਼ੁਰ, ਇੱਕ ਪਰਮਾਤਮਾ ਸਭ ਦਾ ਪਿਤਾ ਹੈ, ਤੋ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਹ ਜੋ ਭਾਵਨਾ ਹੈ, ਇਹ ਜੋ ਨਿਸ਼ਚਾ ਹੈ, ਇਹ ਜੋ ਇਸ 'ਤੇ ਪਹਿਰਾ ਦੇਣਾ ਹੈ, ਇਹੀ ਆਈ ਪੰਥੀ ਹੈ ਕਿ ਵੀ ਅਸੀਂ ਸਾਰੇ ਹਮ ਜਮਾਤ ਹਾਂ, ਆਈ ਪੰਥੀ ਸਗਲ ਜਮਾਤੀ। ਇੱਥੇ ਹੁਣ ਅਸੀਂ ਸਾਰੇ ਜਿਵੇਂ ਕਲਾਸਮੇਟਸ ਬੈਠੇ ਹੁੰਦੇ ਨੇ, ਕਾਲਜ ਮੇਟਸ ਬੈਠੇ ਹੁੰਦੇ ਨੇ, ਗਰਾਊਂਡ ਫੈਲੋਜ਼ ਬੈਠੇ ਹੁੰਦੇ ਨੇ, ਇਵੇਂ ਸੰਗਤ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਵੇਂ ਅਸੀਂ ਕਲਾਸ ਵਾਂਗੂ ਹੀ ਆਉਂਦੇ ਨਾ, ਇਹੋ ਆਈ ਪੰਥੀ ਹੈ। ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਸਾਰੀ ਸ੍ਰਿਸ਼ਟੀ ਦੇ ਜੀਵ ऊंच नीच आला आदना राओ रंक शाहो गदा नर नारी सब उस परमेश्वर दे बच्चे हां ते हम जमात हां। इसलिए यो आई पंथ है, आई पंथी सगल जमाती। ते फिर तुसी कोई तपया तप नहीं करते, पुठे नहीं लटकते, अन्न नहीं छड़दे, घरां विच रह के गृहस्थी होके किवें तुसी मन नूं जित सकोगे। गुरु साहिब जी ने कहा साढ़े नज़दीक उही मन नूं जितदा है जो मन दे फुरनियां ते कब्जा करदा है, काबू करदा है। उहो जग नूं जितदा है जो जगत दे विषय विकारां नूं अते हक नहक नूं पछाण के चलदा है। हुण समझो मन भी जित लिया, जग भी जित लिया। ते महाराज अगे कहिंदे ने आई पंथी सगल जमाती मन जीते जग जीत। ये कहिंदे हुए परमेश्वर दे रंग अंदर रंगे जांदे ने। आदेश तिसे आदेश, मेरी नमस्कार मत्था टेकना सलाम उसे नू है किनू। आदेश तिसे आदेश, अगली तुक जिहड़ी है तिसे दा एनालिसिस है, वसात है, क्लैरिफिकेशन है। वध किहड़ा तिस, तिस दी तशरीह की आद अनिल अनाद अनाहत ते होर जुग जुग एको वेस। इनिया चीज़ां गिनियां आद अनिल अनाद अनाहत जुग जुग एको वेस, जो जुगां जुगंतरां विच एक रस है। फिर जो आद विच भी सी, जिसका जिक्र पहले श्लोक विच कीता है, आद सच जुगाद सच है भी सच नानक होसी भी सच। साडी उहनू आदेस है जिहड़ा आद है, उहदा कोई आद नहीं, वह सब चीज़ों का आद है। अनिल, नील तो मुराद रंग, सारे रंग उहदे विचों है लेकिन उहदा कोई रंग भी नहीं है। अनिल रंग तो बिना है, रूप न रेख न रंग किश त्रह गुण ते प्रभ पिन तिसे बुझाए नानका जिस होवे सो प्रसन्न। साडी तां सलाम आदेश जोगियो उहनू है, यानी परमेश्वर नू है। इसे तरह अगली पौड़ी लिखते ने 29वीं, भाई गोपाला जी पढ़ते गए। इस पौड़ी विच भी बड़ी खूबसूरत बात है, तो भुगत गयान भुगत मैंने खजाना, भुगत गयान दया भंडारन। महाराज ने कहा कि परमेश्वर के दर उत्ते वह बंदा मंजूर होवेगा, मकबूल होवेगा, प्रवानित होवेगा, यदि ऐसी सुरत होवे, ऐसी आदत होवे कि भुगत गयान दया भंडारन। फिर कहो जी
भुगत गयान दया भंडारन कट कट बाजे ना।
कौन प्रवान होवेगा? गुरु साहिब जी कहंदे ने भुगत ज्ञान जिहदे कोल गुणा दा, विद्या दा, तालीम दा, इलम दा, रोशनी दा खजाना होवे। तालीम विद्या इलम कई किस्म दे ने, इहदे विच्चों ही धर्म विद्या भी है, आत्मक विद्या भी है। जिहदे कोल विद्या का खजाना होवे पर वह कंजूस ना होवे, वह माइजर ना होवे, वह कृपण ना होवे, विद्या एक धन है ते कई दूजे नूं दसना नहीं चाहुंदे, वह कंजूस दी माया वांगू है जिहड़ा ना आप फायदा उठाता है ते ना किसे नूं समाज दे कम्मां उन्नति वास्ते दिंदा है। सूमे तन राखन को दिया। इसलिए महाराज कहिंदे ने परमेश्वर दे दर उत्ते ओह प्रवान होवेगा। 29वीं पौड़ी की पहली तो क्या कमाल है, भाई साहब जी पाठ कर रहे ने, समझांदे पए ने। भुगत ज्ञान, ज्ञान का भंडारा तो होवे बंदे पा, लेकिन विरती कैसी होवे, सुरत कैसी होवे। दया भंडारन, जिस अकल ने इहनू वंडना है वो उस्ताद अपना फर्ज नहीं अदा कर रहा, जो डेस्क ते बैठे हुए अपने बच्चे नूं, अपने रिश्तेदार दे बच्चे नूं, अपने मित्र दे गुआंढी दे बच्चे नूं उचेचा कोई चीज़ दसनी चाहुंदा है ते पिछे बैठा होया एक बच्चा उहनूं घट दसनी चाहुंदा है। पढ़ाउंदा तां है, तनखाह तां लैंदा है, पर अपना फर्ज नहीं अदा कर रहा, निरंकारी बाबे दे मिशन की पूर्ति नहीं कर रहा। इस तरह असीं सारे अपने अपने थां वेखीए, भुगत ज्ञान दया भंडारन तां उह प्रवान होवेगा जे उहदे कोल विरती कैसी होवे, दयावान दयालू विरती होवे। ते उह किहदी होवेगी जिहनूं इह निश्चा है कि मेरा ही आपा हर जगह है, परमेश्वर ही हर जगह है। घट घट वाजे नाद, हर घट विचों मेरा परमेश्वर ही बैठा होया है। मैनूं कई इदां दीआं मिसालां दा पता, साडे पिंड इक हकीम सी, उह नबज़ देखण तो बगैर ਆਵਾਜ਼ ਤੋਂ ਹੀ ਦੱਸ ਦਿੰਦੇ ਸਨ ਤਸ਼ਖੀਸ ਕਰਕੇ ਕਿ ਤੈਨੂੰ ਆਹ ਬਿਮਾਰੀ ਹੈ ਅਤੇ ਇੰਨੇ ਚਿਰਾਂ ਦੀ ਹੈ। ਸਾਡਾ ਇੱਕ ਮਿੱਤਰ ਸੀ ਸਾਡੇ ਇਲਾਕੇ ਵਿੱਚ ਜਲੰਧਰ ਦੇ ਜ਼ਿਲ੍ਹੇ ਵਿੱਚ, ਇੱਕ ਨੇਤਰਹੀਣ ਹਕੀਮ ਸਾਹਿਬ ਸਨ। ਦਵਾਈਆਂ ਦਾ ਸੰਦੂਕੜਾ ਆਪਣੇ ਇੱਕ ਨੌਕਰ ਨੂੰ ਚੁਕਾ ਕੇ ਤੁਰਨਾ ਅਤੇ ਆਪ ਘੋੜੀ 'ਤੇ ਜਾਣਾ। ਉਹ ਨਾਬੀਨੇ ਹੁੰਦੇ ਹੋਏ ਕਮਾਲ ਦੀ ਹਿਕਮਤ ਕਰਦੇ ਸਨ, ਅਗਲੇ ਦੀ ਨਬਜ਼ ਵੇਖਣ ਤੋਂ ਬਿਨਾਂ ਆਵਾਜ਼ ਤੋਂ ਹੀ ਅੰਦਾਜ਼ਾ ਲਾ ਦੇਣਾ, ਦੱਸ ਦੇਣੇ ਰੋਗ। ਸਾਡੇ ਪਿੰਡ ਦੇ ਇੱਕ ਸਰਦਾਰ ਨਗੀਨਾ ਸਿੰਘ ਜੀ ਆਪਣੇ ਸਮੇਂ ਦੇ ਬੜੇ ਹੀ ਅਥਲੀਟ ਹੋਏ ਨੇ, ਅਤੇ ਨਗੀਨਾ ਸਿੰਘ ਨੇ ਉਹਨਾਂ ਨੂੰ ਉਸ ਸਮੇਂ ਦੇ ਅਨੁਸਾਰ ਆਖਿਆ, ਡਾਕਟਰ ਜੀ ਬੰਦਗੀ, ਹਕੀਮ ਜੀ ਬੰਦਗੀ। ਅਤੇ ਉਹਨੇ ਕਿਹਾ, ਬੰਦਗੀ ਤਾਂ ਹੋਈ ਤੂੰ ਨਗੀਨਾ ਸਿੰਘ ਹੈ? ਆਖੇ ਹਾਂਜੀ, ਆਪਣੇ ਗ੍ਰਾਂ ਦੀ ਗੱਲ ਹੈ, ਮੈਂ ਇੱਥੇ ਲਿਆਉਣੀ ਗੱਲ। ਨਗੀਨਾ ਸਿੰਘ, ਤਿੰਨ ਤਾਂ TB ਹੋਇਆ ਹੈ, ਤਿੰਨ ਤਾਂ ਬਾਰੀਕ ਬੁਖਾਰ ਹੋਇਆ ਹੈ। ਉਹ ਹੱਸ ਕੇ ਕਹਿਣ ਲੱਗਾ, ਹਕੀਮ ਜੀ ਇੱਥੇ ਖੜ੍ਹੇ ਰਹੋ। ਆਖੇ ਕਿਉਂ? ਮੈਂ ਪਿੱਛੋਂ ਆ ਕੇ ਸਣੇ ਘੋੜੀ ਤੁਹਾਨੂੰ ਟੱਪ ਜਾਵਾਂ ਛਾਲ ਮਾਰ ਕੇ, ਮੈਂ ਹੁਣ ਲਾਹੌਰ ਤੋਂ ਦੌੜ ਕੇ ਆਇਆ ਹਾਂ, ਜਿੱਤ ਕੇ ਆਇਆ ਹਾਂ। ਉਹ ਕਹਿਣ ਲੱਗਿਆ, ਤੂੰ ਭਾਵਾਂ ਊਂਟ 'ਤੇ ਚੜ੍ਹੇ ਸਵਾਰ ਨੂੰ ਟੱਪ ਜਾ, ਪਰ ਤੈਨੂੰ TB ਹੈ। ਹਕੀਮ ਸਾਹਿਬ ਕਹਿੰਦੇ, ਜਿਸ ਲਈ ਚੈੱਕਅਪ ਕਰਾਇਆ, ਲਾਹੌਰ ਜਾ ਕੇ ਕਰਾਇਆ, ਅਤੇ ਸੱਚਮੁੱਚ ਉਹਨੂੰ TB ਦੇ ਜਰਾਸੀਮ ਨਿਕਲੇ। ਲੇਕਿਨ ਉਸ ਤੋਂ ਅੱਗੇ ਹਕੀਮ ਹੋਣੀ ਕਿਸੇ ਆਪਣੇ ਪੁੱਤਰ ਨੂੰ ਵੀ, ਰਿਸ਼ਤੇਦਾਰ ਨੂੰ ਵੀ ਉਹ ਗੁਣ ਨਹੀਂ ਦਿੱਤਾ। ਨਗੀਨਾ ਸੁਤਾ ਜੀ ਹੈਗਾ, ਪਰ ਹਕੀਮ ਹੋਣੀ ਅੱਗੇ ਤੋਂ ਕਿਸੇ ਨੂੰ ਦਿੱਤਾ ਨਹੀਂ, ਨਾਲ ਹੀ ਲੈ ਗਏ। ਇੱਦਾਂ ਦੇ ਕਈ ਮਿਸਾਲਾਂ ਨੇ। ਫਲਾਣੇ ਪਾ ਗੁਣ ਤਾਂ ਬੜਾ ਸੀ, ਪਰ ਉਹਨੇ ਦੱਸਿਆ ਕਿਸੇ ਨੂੰ ਨਹੀਂ, ਨਾਲ ਹੀ ਸੜ ਗਿਆ ਉਹਦੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਉਹਦੀ ਜਵਾਬ ਤਲਬੀ ਨਾ ਹੋਊ ਪਰਮੇਸ਼ਰ ਦੀ ਦਰਗਾਹ ਵਿੱਚ, ਵੀ ਤੈਨੂੰ ਇਸ ਕੰਮ ਲਈ ਭੇਜਿਆ ਸੀ, ਭੰਡਾਰਾ ਇੱਥੋਂ ਲੱਗਿਆ ਹੈ, ਅਤੇ ਤੂੰ ਕੰਜੂਸ ਨਹੀਂ ਹੋ, ਵਰਤਾਇਆ ਨਹੀਂ ਕਿਤੇ ਵੀ। ਕਈ ਵਾਰੀ ਵੇਖਿਆ ਭੰਡਾਰੇ ਭਰਪੂਰ ਹੁੰਦੇ ਨੇ ਸਿੰਘ ਸਭਾਵਾਂ ਅੰਦਰ, ਗੁਰਦੁਆਰਿਆਂ ਅੰਦਰ, ਵਰਤਾਉਣ ਖੁਣੇ ਰਹਿ ਜਾਂਦੇ ਨੇ, ਅਤੇ ਕਈ ਸਬਜ਼ੀਆਂ ਧਰਤੀ 'ਚ ਦੱਬਣੀਆਂ ਪੈਂਦੀਆਂ, ਉਹ ਹੋ ਹੋ ਚੇਤਾ ਨਹੀਂ ਆਇਆ ਜੀ। ਯਾਨੀ ਸੁਰਤ ਜਾਂ ਵਰਤਾਉਂਦੀਆਂ ਕੰਜੂਸੀ ਹੋਣੀ। ਗੁਰੂ ਸਾਹਿਬ ਜੀ 29ਵੀਂ ਪੌੜੀ ਵਿੱਚ ਕਹਿੰਦੇ ਨੇ, ਕੋਈ ਭੰਡਾਰਾ ਕਿਸੇ ਜੀਵ ਪਾਸ ਹੈ ਤਾਂ ਮਨਜ਼ੂਰ ਤਾਂ ਹੋਵੇਗਾ ਜੇ ਉਹਦੀ ਸੁਰਤ ਅੰਦਰ ਦਿਆਲਤਾ ਹੋਵੇ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੇ ਨਾਦ। ਤੋ ਇਸੇ ਤਰ੍ਹਾਂ ਪਾਠ ਹੁੰਦਾ ਅੱਗੇ ਜਾਂਦਾ ਹੈ। ਗੱਲ ਇੱਕ ਬੜੀ ਇੱਥੋਂ ਨਿਆਰੀ ਹੁੰਦੀ ਹੈ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਕੁਛ ਟਿਕਾ ਤੋਂ ਟਿਕਾ ਨਾ ਰਿਹਾ ਆਪ ਜੀ ਅੰਦਰ। ਗੁਰੂ ਸਾਹਿਬ ਜੀ ਜਿਸ ਮਸਤੀ ਨਾਲ ਪਾਠ ਸੁਣਦੇ ਸੀ, ਟਿਕਾ ਨਾ ਰਿਹਾ। ਇੱਕ ਗੋਡਾ ਚੱਕਣ ਫਿਰ ਰੱਖਣ, ਫਿਰ ਦੂਜਾ ਚੱਕਣ ਫਿਰ ਰੱਖਣ, ਬਾਹਾਂ 'ਤੇ ਭਾਰ ਦੇ ਕੇ, ਕਦੀ ਗੱਦੀ ਤੋਂ ਇੱਧਰ ਨੂੰ ਹੋਣ ਅਤੇ ਕਦੀ ਇੱਧਰ ਨੂੰ ਹੋਣ। ਮੂਹਰੇ ਮੂਹਰੇ ਬੈਠੀ ਹੋਈ ਸੰਗਤ ਨੇ ਤਾਂ ਛੇਤੀ ਵੇਖ ਲਿਆ, ਹੁਣ ਤਾਂ ਦੂਰ ਤੱਕ ਬੈਠਿਆਂ ਨੇ ਵੀ ਵੇਖ ਲਿਆ। ਅਤੇ ਲੋਕਾਂ ਨੂੰ ਇਹ ਖਿਆਲ ਆਇਆ ਸੰਗਤ ਵਿੱਚ ਵੀ ਗੁਰੂ ਸਾਹਿਬ ਤਾਂ ਸਾਨੂੰ ਉਪਦੇਸ਼ ਦਿੰਦੇ ਹੁੰਦੇ ਨੇ, ਵੀ ਜਦੋਂ ਕਥਾ ਕੀਰਤਨ ਸੰਗਤ ਵਿੱਚ ਆਉਂ, ਪਾਠ ਹੋਵੇ, ਅਤੇ ਮਨ ਦੇ ਫੁਰਨੇ ਰੋਕ ਕੇ ਬਹਿਣਾ ਚਾਹੀਦਾ ਹੈ, ਸਰੀਰ ਨੂੰ ਆਪਣੇ ਕਾਬੂ ਵਿੱਚ ਰੱਖ ਕੇ ਬਹਿਣਾ ਚਾਹੀਦਾ ਹੈ, ਇੰਨੀ ਤਪੱਸਿਆ ਤਾਂ ਕਰਨੀ ਚਾਹੀਦੀ ਹੈ। ਸਾਨੂੰ ਇਹ ਕਹਿਣ ਵਾਲੇ ਗੁਰੂ ਆਪ ਕਿਵੇਂ ਕਰ ਰਹੇ ਨੇ, ਹਿਲਜੁਲ ਬੜੀ ਕਰ ਰਹੇ ਨੇ। ਅਤੇ ਭਾਈ ਸਾਹਿਬ ਗੋਪਾਲਾ ਜੀ ਵੀ ਕੋਲ ਬੈਠੇ ਸੀ, ਸ਼ਾਇਦ ਉਹਨਾਂ ਨੂੰ ਕੋਈ ਛੋਹ ਹੀ ਲੱਗ ਗਈ ਹੋਵੇ ਮਹਾਰਾਜ ਦੇ ਕਿਸੇ ਅੰਗ ਦੀ। ਭਾਈ ਗੋਪਾਲੇ ਨੇ ਵੀ ਅੱਖੀਆਂ ਖੋਲ੍ਹ ਕੇ ਵੇਖਿਆ, ਅਤੇ ਗੁਰੂ ਸਾਹਿਬ ਜੀ ਬਾਹਾਂ 'ਤੇ ਭਾਰ ਦੇ ਕੇ, ਅੰਜ ਕਦੀ ਪਿੱਛੇ ਨੂੰ ਹੋਣ, ਕਦੀ ਅੱਗੇ ਨੂੰ ਹੋਣ, ਕਦੀ ਅੱਧ ਵਿੱਚ ਆ ਜਾਣ, ਕਦੀ ਗੱਦੀ ਤੋਂ ਸਰਕਦੇ ਜਾਣ। ਭਾਈ ਗੋਪਾਲੇ ਨੇ ਇਸ ਖਿਆਲ ਨਾਲ ਅੱਖਾਂ ਖੋਲ੍ਹੀਆਂ ਕਿ ਮੈਂ ਵੇਖਾਂ ਕਿ ਮੇਰੀ ਇਸ ਮਿਹਨਤ ਦਾ, ਮੇਰੇ ਇਸ ਪਾਠ ਦਾ ਕੀ ਸੰਗਤ 'ਤੇ ਅਸਰ ਪਿਆ ਹੈ, ਅਤੇ ਮੈਂ ਗੁਰੂ ਸਾਹਿਬ ਵੱਲ ਵੇਖਾਂ, ਗੁਰੂ ਸਾਹਿਬ ਵੱਲ ਵੇਖਾਂ ਵੀ ਇਹਨਾਂ 'ਤੇ ਕੀ ਅਸਰ ਹੋ ਰਿਹਾ ਹੈ। ਗੁਰੂ ਸਾਹਿਬ ਜੀ ਹਿਲਜੁਲ ਕਰ ਰਹੇ ਸਨ। ਮਹਾਰਾਜ ਦੇ ਹਿੱਲਣ ਨਾਲ ਜਦੋਂ ਕੇਂਦਰ ਹਿੱਲ ਜਾਏ ਤਾਂ ਦੂਰ ਬੈਠੀਆਂ ਚੀਜ਼ਾਂ ਵੀ ਹਿੱਲ ਜਾਂਦੀਆਂ ਨੇ, ਸੈਂਟਰ ਹਿੱਲ ਜਾਏ ਤਾਂ ਬਾਕੀ ਦੂਰ ਦੀਆਂ ਚੀਜ਼ਾਂ ਵੀ ਢਿੱਲੀਆਂ ਪੈ ਜਾਂਦੀਆਂ ਨੇ। ਗੁਰੂ ਸਾਹਿਬ ਜੀ ਜਿਸ ਵੇਲੇ ਗੱਦੀ 'ਤੇ ਬੈਠੇ ਹਿੱਲਣ ਲੱਗ ਪਏ ਪਾਠ ਹੁੰਦੇ ਹੁੰਦੇ, ਤਾਂ ਸੰਗਤ ਵਿੱਚ ਵੀ ਕੁਛ ਬੇਚੈਨੀ ਹੋ ਗਈ। ਭਾਈ ਗੋਪਾਲੇ ਨੇ ਇਸੇ ਤਰ੍ਹਾਂ ਸਾਰਾ ਪਾਠ ਸੰਪੂਰਨ ਕਰ ਦਿੱਤਾ। ਸਮਾਂ ਹੋ ਗਿਆ ਹੈ ਸਾਧ ਸੰਗਤ ਜੀ, ਅਤੇ ਆਪ ਦਾ ਬੜਾ ਕੀਮਤੀ ਸਮਾਂ ਹੈ, ਇੱਥੇ ਬੈਠੇ ਹੋ, ਹੋਰ ਵੀ ਕਾਰੋਬਾਰ ਆਪ ਜੀ ਨੇ ਸਾਰੇ ਸਰ ਅੰਜਾਮ ਦੇਣੇ ਨੇ, ਅਤੇ ਇੱਥੇ ਹੁਣ ਆਪਾਂ ਸਾਖੀ ਰਹਿਣ ਦਿੰਦੇ ਹਾਂ। ਅਤੇ ਆਪ ਜਾਣਦੇ ਵੀ ਹੋ, ਇਸ ਢੰਗ ਨਾਲ ਦਾਸ ਦਾ ਮਨਸ਼ਾ ਸੀ ਕਿ ਜਪਜੀ ਸਾਹਿਬ ਦੀ ਕਿਸੇ ਕਿਸੇ ਪੌੜੀ ਦਾ ਅਸੀਂ ਕੁਛ ਨਾ ਕੁਛ ਗਿਆਨ ਲੈਂਦੇ ਚਲੀਏ। ਆਪ ਜੀ ਉੱਤੇ ਤਾਂ ਰਹਿਮਤ ਹੈ, ਸ਼ਾਗਿਰਦਾਨਾ ਢੰਗ ਅੰਦਰ ਵੀ ਸੁਣਾਉਣ ਦਾ ਆਪਣਾ ਮਨਸ਼ਾ। ਇਸ ਤਰ੍ਹਾਂ ਨਾਲ ਭਾਈ ਸਾਹਿਬ ਜੀ ਹਾਲੇ ਬਦਸਤੂਰ ਪਾਠ ਕਰ ਰਹੇ ਨੇ, ਲੇਕਿਨ ਟਿਕੇ ਹੋਏ ਮਾਹੌਲ ਵਿੱਚ ਇੱਕ ਹੋਰ ਨਵੀਂ ਗੱਲ ਪੈਦਾ ਹੋ ਗਈ, ਇੱਕ ਇੰਤਸ਼ਾਰ ਜਿਹਾ ਪੈਦਾ ਹੋ ਗਿਆ, ਬੇਚੈਨੀ ਪੈਦਾ ਹੋ ਗਈ। ਗੁਰੂ ਹਰਗੋਬਿੰਦ ਜੀ ਦੇ ਹਿੱਲਣ ਜੁੱਲਣ ਨਾਲ सारी संगत ही हिलन लग पई। भाई गोपाला करदा तां पाठ है पर मन विच एक सवाल आया ते मैं पाठ की संपूर्णता तो बाद गुरु साहब नूं कहांगा कि तुसीं संगतां नूं कुछ कहिंदे हो ते आप कर रहे हो कुछ। पाठ विच तां टिक के बहना चाहीदा सी, सुरत एकागर नाल बहना चाहीदा सी, पर आप जी दी हिलजुल ने मेरी मेहनत भी थाऊ नहीं पैण दित्ती ते संगतां विच भी कुछ हिलजुल हो गई है, बेचैनी हो गई है। तो भाई साहब जी मन विच ये कुछ सोच रहे सी, तो हुण असीं अगले जिस वेले इत्थे स्टेज ते इकट्ठे होवांगे गुरु दे चरणां अंदर इत्थों अगे चलांगे ते होर भी दिलचस्प ते इंटरेस्टिंग बात है, सानू सारियां नू इस तों बड़ी सोझी ते अगवाई राहबरी मिलेगी। आओ हुण इह तों कह के कीर्तन की संपूर्णता की जाएगी। याद रखना होगा कि असां इत्थे कोई 28वीं 29वीं पौड़ी ते पहुँचे हुए हाँ, ते 40 पौड़ियां 38 पौड़ियां पहला तो दूजा रला के 40 बन जांदियां ने। इस छत उत्ते, इस चोटी उत्ते, पीक उत्ते प्रभु दे महल सचखंड वसे निरंकार ते पहुँचना है। अगे इस तरह नाल खंडां दा जिक्र आवेगा, तो प्यार नाल इत्थे इन्ना क सबक सुन लिया है आपने, हुण अगले प्रोग्राम से ए तुक कह के समाप्ति हुंदी है।
अमृत भा